चौपाई नाम इसी को मन पहचान, जब प्राप्त आत्म ज्ञान तब इस बुद्ध को भाव बिना से जो का त्यों सो पदारत पासे।
वाहे गुरु जी का खालसा, वाहे गुरु जी की फतेह। परम सत्कार योग सन्मान योग गुरु का खास रूप गुरु खालसा साथ संगत सतगुरु गरीब नवाज पतत पावन भगत वत्सल कृपा निदान श्री गुरु ग्रंथ साहिब जी महाराज जी दे पावन पवित्र चरणा कमलां च हाजरियां भर के सतगुरां दा पावन पवित्र इतिहास सरवण कर रहे हो। सतगुरां दे पंजां प्यारियां चों प्यारे भाई दया सिंह जी दे मुखार बिंद चों उच्चारण कीता होया ब्रह्म ज्ञान ओ आप जी सरवण कर रहे हो। भाई दया सिंह जी कर्म निर्णय कर रहे ने कि त्रै प्रकार दे कर्म हन, परालब्ध और संचत ते क्रियामान। उदे वास्ते भाई साहब जी ने उदाहरण दिती है कि जिवें एक तीर कमान दे विचों चला दिता जांदा है वह परालब्ध है, दूसरा तीर जो हाले कमान दे चिले ते रख्या होया चलाया नहीं वह क्रियामान है, और कुछ तीर जिहड़े हाले पत्थे विच ही पा के रखे ने वह संचित कर्म हन। जिहड़ा आत्म ज्ञानी सिख है जिहदे अंदर ब्रह्म ज्ञान उजागर हो जाता है परालभता उहनूं भोगनी पैंदी है, चाहे वह ब्रह्म ज्ञानी है तो चाहे वह अग्ञानी है, वह सारिआं नूं भोगना पैंदा। भोगे मन नासा नहीं कर्म गति बलवान, वह कर्म जिहड़े ने परालभद उह सारिआं नूं भोगने पैंदे ने। पर हां जिहड़े ब्रह्म ज्ञानी ने उहनां दे जिहड़े संचित कर्म ने ਉਹ ਖਤਮ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ। ਜਿਵੇਂ ਪੱਥੇ ਚ ਤੀਰ ਪਾ ਕੇ ਰੱਖੇ ਨੇ ਉਹਨਾਂ ਤੀਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ, ਤੇ ਤੀਰ ਹੀ ਖਤਮ ਹੋ ਜਾਣ ਤੇ ਉਹ ਅੱਗੇ ਚੱਲ ਨਹੀਂ ਸਕਦੇ। ਜਿਵੇਂ ਕਿਸੇ ਕੋਠੇ ਚ ਦਾਣੇ ਰੱਖੇ ਨੇ ਤੇ ਕੋਠੇ ਨੂੰ ਅੱਗ ਲਾ ਦਿਓ ਵਿੱਚ ਦਾਣੇ ਵੀ ਸੜ ਜਾਂਦੇ ਨੇ, ਇਸੇ ਤਰ੍ਹਾਂ ਜਿਹੜੇ ਸੰਚਿਤ ਕਰਮ ਸਾਡੇ ਅੰਤਸ਼ਕਰਨ ਰੂਪੀ ਕੋਠੇ ਚ ਪਏ ਹੋਏ ਨੇ, ਮਨ ਚ ਪਏ ਹੋਏ ਨੇ, ਜਦੋਂ ਬ੍ਰਹਮ ਗਿਆਨ ਹੋ ਜਾਂਦਾ ਹੈ ਮਨ ਜੋਤ ਸਰੂਪ ਹੋ ਜਾਂਦਾ, ਇਹਦੇ ਅੰਦਰ ਬ੍ਰਹਮ ਗਿਆਨ ਦੀ ਅਗਨੀ ਪ੍ਰਚੰਡ ਹੁੰਦੀ ਹੈ, ਤਾਂ ਫਿਰ ਉਹਨਾਂ ਬ੍ਰਹਮ ਗਿਆਨੀਆਂ ਦੇ ਅੰਦਰ ਜਿੰਨੇ ਵੀ ਸੰਚਿਤ ਕਰਮ ਨੇ ਨਾ ਜਮ੍ਹਾਂ ਕੀਤੇ ਹੋਏ ਕਰਮ ਉਹ ਸਾਰੇ ਨਸ਼ਟ ਹੋ ਜਾਂਦੇ ਨੇ, ਪਰਾਲਬਧ ਭੋਗ ਕੇ ਖਤਮ ਹੋ ਜਾਂਦੇ ਨੇ, ਸੰਚਿਤ ਬ੍ਰਹਮ ਗਿਆਨ ਨਾਲ ਖਤਮ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਕਿਰਿਆਮਾਨ ਨੇ ਉਹ ਵੀ ਨਸ਼ਟ ਹੋ ਜਾਂਦੇ, ਕਿਰਿਆਮਾਨ ਜਿਹੜੇ ਕਰਮ ਨੇ ਜਿਨ੍ਹਾਂ ਨੇ ਅੱਗੇ ਜਾ ਕੇ, ਕਿਉਂਕਿ ਕਿਰਿਆਮਾਨ ਹੀ ਮੁੜ ਕੇ ਸੰਚਿਤ ਬਣਦੇ ਨੇ, ਔਰ ਉਹ ਸੰਚਿਤ ਕਰਮ ਹੀ ਮੁੜ ਕੇ ਪ੍ਰਾਰਬਧ ਬਣਦੇ ਨੇ। ਜਿਵੇਂ ਭਵਿੱਖਤ ਕਾਲ ਹੁੰਦਾ ਹੈ ਉਹੀ ਭਵਿੱਖ ਵਰਤਮਾਨ ਵੀ ਬਣ ਜਾਂਦਾ ਹੈ, ਉਹੀ ਭਵਿੱਖ ਜਦੋਂ ਵਰਤਮਾਨ ਬਣ ਕੇ ਬੀਤ ਜਾਂਦਾ ਤੇ ਉਹ ਭੂਤਕਾਲ ਵੀ ਬਣ ਜਾਂਦਾ ਹੈ। ਭਵਿੱਖ ਹੀ ਮੁੜ ਕੇ ਵਰਤਮਾਨ ਬਣਦਾ, ਵਰਤਮਾਨ ਜਦੋਂ ਭਵਿੱਖ ਬਣ ਗਿਆ ਤੇ ਫਿਰ ਉਹੀ ਭਵਿੱਖ ਭੂਤਕਾਲ ਵੀ ਬਣ ਜਾਂਦਾ। ਸਮਾਂ ਤਾਂ ਇੱਕੋ ਹੀ ਹੁੰਦਾ ਪਰ ਤਿੰਨ ਰੂਪ ਬਣ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਕਿਰਿਆਮਾਨ ਕਰਮ ਨੇ ਉਹੀ ਸੰਚਿਤ ਕਰਮ ਬਣਦੇ ਨੇ, ਉਹੀ ਪਰਾਲਬਧ ਬਣਦੇ ਨੇ, ਤੇ ਬ੍ਰਹਮ ਗਿਆਨੀਆਂ ਦੇ ਜਿਹੜੇ ਮਹਾਂਪੁਰਖਾਂ ਦੇ ਆਤਮ ਗਿਆਨੀਆਂ ਦੇ ਜਿਹੜੇ ਕਿਰਿਆਮਾਨ ਕਰਮ ਨੇ ਉਹ ਵੀ ਨਸ਼ਟ ਹੋ ਜਾਂਦੇ ਨੇ। ਆਓ ਸਰਵਣ ਕਰੀਏ, ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਕਿਰੇ ਮਾਨ ਜੋ ਕਰਨ ਕਰਾਏ, ਗਿਆਨੀ ਕੇ ਉਪਜਤ ਸੋ ਨਾਏ।
ਖਾਲਸਾ ਜੀ ਜਿਹੜੇ ਗਿਆਨੀ ਨੇ ਉਹਨਾਂ ਦੀ ਪਰਾਲਬਧ ਵੀ ਉਹ ਭੋਗ ਲੈਂਦੇ ਨੇ, ਔਰ ਉਹਨਾਂ ਦੇ ਜਿਹੜੇ ਸੰਚਿਤ ਕਰਮ ਨੇ ਉਹ ਵੀ ਖਤਮ ਹੋ ਜਾਂਦੇ ਨੇ, ਸੜ ਕੇ ਸਵਾਹ ਹੋ ਜਾਂਦੇ ਨੇ। ਔਰ ਜਿਹੜੇ ਕਿਰਿਆਮਾਨ ਕਰਮ ਨੇ, ਤਿੰਨ ਪ੍ਰਕਾਰ ਦੇ ਕਰਮ ਦੱਸੇ ਸੀ ਨਾ ਆਪਾਂ ਪਰਸੋਂ ਤੋਂ ਇਹ ਕਥਾ ਵਿਚਾਰ ਰਹੇ ਹਾਂ ਕਿ ਜਿਹੜੇ ਤੀਸਰੇ ਕਿਰਿਆਮਾਨ ਕਰਮ ਨੇ, ਉਹ ਕਿਰਿਆਮਾਨ ਕਰਮ ਜਦੋਂ ਕਰਦੇ ਨੇ ਕਰਾਉਂਦੇ ਨੇ, ਉਹ ਵੀ ਕਿਰਿਆਮਾਨ ਕਰਮ ਗਿਆਨਵਾਨ ਜਿਹੜੇ ਆਤਮ ਗਿਆਨੀ ਨੇ ਉਹਨਾਂ ਅੰਦਰ ਨਹੀਂ ਉਪਜਦੇ। ਕਿਰਿਆਮਾਨ ਜਿਹੜੇ ਕਰਮ ਨੇ ਉਹ ਵੀ ਉਹਨਾਂ ਦਾ ਫਲ ਜਿਹੜਾ ਹੈ ਉਹ ਬ੍ਰਹਮ ਗਿਆਨੀਆਂ ਨੂੰ ਨਹੀਂ ਭੋਗਣਾ ਪੈਂਦਾ।
ਪ੍ਰਾਰਬਧ ਕਰ ਕਿਰਿਆ ਸੁੱਠਾ,
ਕਿਰਿਆਮਾਨ ਕਰਮ ਤਾਂ ਹੁਣ ਕਰਨੇ ਹੀ ਪੈਂਦੇ ਨੇ, ਜਿਹੜੀ ਪਰਾਲਬਧ ਹੈ ਉਹ ਭੋਗਣੀ ਹੈ ਜਦੋਂ ਬ੍ਰਹਮ ਗਿਆਨੀਆਂ ਨੇ, ਤੇ ਜਦੋਂ ਪਰਾਲਬਧ ਭੋਗਣੀ ਹੈ ਅੱਗੇ ਕਿਰਿਆਮਾਨ ਵੀ ਹੋਣੇ ਨੇ। ਪਰਾਲਬਧ ਭੋਗਣ ਲਈ ਇਹ ਸਰੀਰ ਮਿਲਿਆ ਹੈ, ਇਹ ਬ੍ਰਹਮ ਗਿਆਨੀਆਂ ਨੂੰ ਵੀ ਮਿਲਿਆ, ਇਹ ਦੂਜੇ ਅਗਿਆਨੀਆਂ ਨੂੰ ਵੀ ਮਿਲਿਆ, ਤੇ ਹੁਣ ਆਤਮ ਗਿਆਨੀਆਂ ਨੇ ਜਦੋਂ ਪਰਾਲਬਧ ਭੋਗਣੀ ਹੈ ਤੇ ਫਿਰ ਕਿਰਿਆਮਾਨ ਕਰਮ ਵੀ ਤਾਂ ਹੋਣੇ ਹੀ ਨੇ ਨਾ, ਉਹ ਆਪਣੇ ਆਪ ਹੀ ਸੁੱਤੇ ਸਿਰ ਦੀ ਹੋਣੇ ਨੇ। ਉਹਨਾਂ ਨੇ ਖਾਣਾ ਵੀ ਖਾਣਾ ਹੈ, ਉਹਨਾਂ ਨੇ ਸੌਣਾ ਵੀ ਹੈ, ਉਹਨਾਂ ਨੇ ਬੋਲਣਾ ਵੀ ਹੈ, ਇਹ ਸਾਰੇ ਕਿਰਿਆਮਾਨ ਕਰਮ ਨੇ ਨਾ। ਜਦੋਂ ਤੱਕ ਇਹ ਸਰੀਰ ਵਿੱਚ ਰਹਿਣਾ ਉਦੋਂ ਤੱਕ ਉਹ ਕਿਰਿਆਮਾਨ ਕਰਮ ਵੀ ਉਹਨਾਂ ਨੂੰ ਕਰਨੇ ਹੀ ਪੈਣੇ ਹਨ।
ਉਤੇ ਅਨਾਤਮ ਜੁਤੇ ਅਭਿਮਾਨ,
ਪਰ ਜਿਹੜੇ ਬ੍ਰਹਮ ਗਿਆਨੀ ਨੇ ਉਹ ਜਿਹੜੇ ਕਿਰਿਆਮਾਨ ਕਰਮ ਨੇ ਉਹ ਅਭਿਮਾਨ ਦੇ ਰਹਿਤ ਹੋ ਕੇ ਕਰਦੇ ਨੇ, ਉਹ ਇਹ ਨਹੀਂ ਕਹਿੰਦੇ ਮੈਂ ਕਰ ਰਿਹਾ। ਭਾਵੇਂ ਉਹ ਦਾਨ ਕਰਨ, ਹੁਣ ਬ੍ਰਹਮ ਗਿਆਨੀ ਵੀ ਤਾਂ ਲੰਗਰ ਲਾਉਂਦੇ ਨੇ, ਉਹ ਵੀ ਕਿਰਿਆਮਾਨ ਕਰਮ ਹੈ ਨਾ। ਬ੍ਰਹਮ ਗਿਆਨੀ ਵੀ ਬੜੇ ਬੜੇ ਵੱਡੇ ਯੱਗ ਕਰਦੇ ਨੇ, ਬ੍ਰਹਮ ਗਿਆਨੀ ਵੀ ਅੰਮ੍ਰਿਤ ਵੇਲੇ ਉੱਠਦੇ ਨੇ, ਬ੍ਰਹਮ ਗਿਆਨੀ ਮਹਾਂਪੁਰਖ ਵੀ ਅੰਮ੍ਰਿਤ ਵੇਲੇ ਉੱਠਦੇ ਨੇ, ਹਾਲਾਂਕਿ ਉਹਨਾਂ ਨੂੰ ਭਾਵੇਂ ਉੱਠਣ ਦੀ ਲੋੜ ਨਹੀਂ ਹੈ ਪਰ ਉੱਠ ਰਹੇ ਨੇ। ਹੁਣ ਉਹ ਕਹਿਣ ਕਿ ਮੈਂ ਉੱਠ ਰਿਹਾ ਅੰਮ੍ਰਿਤ ਵੇਲੇ, ਮੈਂ ਬਾਣੀ ਪੜ੍ਹ ਰਿਹਾ, ਬ੍ਰਹਮ ਗਿਆਨੀ ਵੀ ਤਾਂ ਬਾਣੀ ਪੜ੍ਹਦੇ ਨੇ ਨਾ, ਭਾਵੇਂ ਉਹਨਾਂ ਨੂੰ ਬਾਣੀ ਪੜ੍ਹਨ ਦੀ ਲੋੜ ਨਹੀਂ ਰਹੀ, ਬ੍ਰਹਮ ਗਿਆਨ ਉਹਨਾਂ ਅੰਦਰ ਹੋ ਚੁੱਕਾ, ਪਰ ਉਹ ਫਿਰ ਵੀ ਪੜ੍ਹਦੇ ਨੇ ਤਾਂ ਜੋ ਸਾਡੇ ਵਰਗੇ ਜੀਵਾਂ ਵਾਸਤੇ ਸੰਕੇਤ ਹੋ ਸਕੇ, ਅਸੀਂ ਉਹਨਾਂ ਦੇ ਜੀਵਨ ਤੋਂ ਸੇਧ ਲੈ ਸਕੀਏ। ਉਹ ਪੜ੍ਹਦੇ ਨੇ ਪਰ ਉਹ ਇਹ ਨਹੀਂ ਕਹਿੰਦੇ ਮੈਂ ਪੜ੍ਹ ਰਿਹਾ, ਸੇਵਾ ਕਰਦੇ ਇਹ ਨਹੀਂ ਕਹਿੰਦੇ ਮੈਂ ਸੇਵਾ ਕਰ ਰਿਹਾ। ਬਾਬਾ ਬੁੱਢਾ ਸਾਹਿਬ ਜੀ ਨੇ ਵੇਖੋ, ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੱਕ ਗੁਰੂ ਘਰ ਦੀ ਸੇਵਾ ਕੀਤੀ, ਪਰ ਸੇਵਾ ਕਰਕੇ ਕਦੇ ਇਹ ਤਾਂ ਨਹੀਂ ਆਖਿਆ ਵੀ ਮੈਂ ਕੀਤੀ ਹੈ। ਜੇ ਕਹਿੰਦੇ ਮੈਂ ਕੀਤੀ ਹੈ ਫਿਰ ਉਹਦਾ ਫਲ ਭੋਗਣ ਲਈ ਦੁਬਾਰਾ ਉਹਨਾਂ ਨੂੰ ਆਉਣਾ ਪੈਂਦਾ। ਜਦੋਂ ਅਸੀਂ ਕੋਈ ਕਰਮ ਕਰਦੇ ਹਾਂ, ਜਦੋਂ ਉਸ ਕਰਮ ਤੇ ਮੈਂ ਲਾਗੂ ਕਰ ਦਈਏ ਤੇ ਫਿਰ ਉਹਨਾਂ ਕਰਮਾਂ ਦੇ ਕਰਕੇ ਸਾਨੂੰ ਅੱਗੇ ਸੰਸਾਰ ਵਿੱਚ ਆਉਣਾ ਪੈਂਦਾ। ਗੁਰਬਾਣੀ ਦਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਮਹਾਂਵਾਕ ਹੈ, ਕਰਮ ਕਰਹਿ ਤਾਂ ਬੰਧਾ, ਨਾਹੇ ਕਰੇ ਤਾਂ ਨਿੰਦਾ। ਇਹ ਮਨੁੱਖ ਜਦੋਂ ਕਰਮ ਕਰਦਾ, ਮੈਂ ਰੱਖ ਕੇ ਜਦੋਂ ਕਰਮ ਕਰਦਾ ਫਿਰ ਬੰਨਿਆ ਜਾਂਦਾ। ਹੁਣ ਜੇ ਕਰਮ ਕਰਨੇ ਛੱਡੀ ਦੇਵੇ, ਕਰੇ ਨਾ ਚੰਗੇ ਕਰਮ, ਨਾ ਅੰਮ੍ਰਿਤ ਵੇਲੇ ਉੱਠੇ, ਨਾ ਬਾਣੀ ਪੜ੍ਹੇ, ਨਾ ਸਿਮਰਨ ਕਰੇ, ਫਿਰ ਲੋਕ ਨਿੰਦਾ ਕਰਦੇ ਨੇ, ਕਹਿੰਦੇ ਵੇਖੋ ਜੀ ਇਹ ਤਾਂ ਅੰਮ੍ਰਿਤ ਵੇਲੇ ਨਹੀਂ ਉੱਠਦਾ, ਇਹ ਤਾਂ ਬਾਣੀ ਨਹੀਂ ਪੜ੍ਹਦਾ, ਫਿਰ ਨਿੰਦਾ ਵੀ ਕਰਦੇ ਨੇ। ਇਸ ਕਰਕੇ ਉਹ ਕਰਦੇ ਨੇ ਪਰ ਸਾਡੇ ਵਾਂਗੂ ਨਹੀਂ ਕਰਦੇ, ਜਿਵੇਂ ਅਸੀਂ ਕਰਕੇ ਉੱਤੇ ਮੈਂ ਲਾਗੂ ਕਰ ਦੇਣਾ, ਮੈਂ ਇੰਨਾ ਨਿਤਨੇਮ ਕਰਦਾ, ਸਾਡੇ ਅੰਦਰ ਮੈਂ ਮੇਰੀ ਆ ਹੀ ਜਾਂਦੀ ਹੈ ਨਾ। ਸੰਗਤ ਵਿੱਚ ਵੀ ਆਉਂਦੇ ਹਾਂ, ਇੱਥੇ ਆ ਕੇ ਵੀ ਸਾਡੇ ਅੰਦਰ ਮੈਂ ਆ ਜਾਂਦੀ। ਮੈਂ ਰੋਜ਼ ਜਾਂਦਾ ਜੀ ਕਥਾ ਸੁਣਨ, ਮੈਂ ਰੋਜ਼ ਗੁਰਦੁਆਰੇ ਜਾਂਦਾ, ਮੈਂ ਰੋਜ਼ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ। ਹੁਣ ਉਹ ਮੈਂ ਜਦੋਂ ਜਿਸ ਵੀ ਕਰਮ ਨਾਲ ਮੈਂ ਲੱਗ ਜਾਣੀ ਹੈ, ਉਹ ਕਰਮ ਨੇ ਫਿਰ ਬੰਧਨ ਰੂਪ ਬਣ ਜਾਣਾ, ਉਹਨੇ ਬੰਨ ਲੈਣਾ। ਪਰ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹ ਕੋਈ ਵੀ ਕਰਮ ਕਰਦੇ ਨੇ ਉਹਦੇ ਤੇ ਮੈਂ ਲਾਗੂ ਨਹੀਂ ਕਰਦੇ, ਅਪਮਾਨ ਜੁੱਤ ਨਹੀਂ ਕਰਦੇ, ਹਉਮੈ ਦੇ ਸਹਿਤ ਨਹੀਂ ਕਰਦੇ।
ਵਹੀ ਕਿਰਿਆ ਉਹ ਕਿਰਿਆਮਾਨ,
ਉਹੀ ਕਿਰਿਆ ਨੂੰ ਕਿਰਿਆਮਾਨ ਕਰਮ ਕਹਿੰਦੇ ਹਨ।
ਜਾਤ ਬ੍ਰਹਮਤ ਅਪਰ ਵਿਧਾਨ,
ਉਹੀ ਜਿਹੜੇ ਕਿਰਿਆਮਾਨ ਕਰਮ ਨੇ ਉਹ ਪ੍ਰਣਮਤ, ਪ੍ਰਣਮਤ ਦਾ ਮਤਲਬ ਹੁੰਦਾ ਪ੍ਰਣਾਮਵਾਦੀ, ਬਦਲਦੇ ਨੇ ਉਹ ਕਿਰਿਆਮਾਨ ਕਰਮ। ਜਿਵੇਂ ਪਹਿਲਾਂ ਕੱਲ ਦੱਸਿਆ ਸੀ ਕਿ ਜਿਹੜੇ ਉਹ ਕਿਰਿਆਮਾਨ ਕਰਮ ਨੇ ਉਹੀ ਸੰਚਿਤ ਬਣਦੇ ਨੇ, ਸੰਚਿਤ ਹੀ ਪਰਾਲਬਧ ਬਣਦੇ ਨੇ। ਜਿਵੇਂ ਭਵਿੱਖ ਹੀ ਵਰਤਮਾਨ ਬਣ ਜਾਂਦਾ ਹੈ ਤੇ ਭਵਿੱਖ ਹੀ ਭੂਤਕਾਲ ਵੀ ਬਣ ਜਾਂਦਾ ਹੈ, ਤਿੰਨੇ ਬਣ ਜਾਂਦੇ ਨੇ ਨਾ। ਹੈ ਹੁਣ ਆਉਂਦਾ ਤਾਂ ਹੁੰਦਾ ਤਾਂ ਭਵਿੱਖ ਹੀ ਹੈ ਨਾ, ਪਰ ਉਹ ਤਿੰਨਾਂ ਸਮਿਆਂ ਚ ਵੰਡਿਆ ਜਾਂਦਾ। ਇਸੇ ਤਰ੍ਹਾਂ ਜਿਹੜੇ ਕਿਰਿਆਮਾਨ ਕਰਮ ਨੇ ਉਹੀ ਸੰਚਿਤ ਬਣਦੇ ਨੇ, ਉਹੀ ਪ੍ਰਾਰਬਦ ਬਣਦੇ ਹਨ।
ਸੋਈ ਕਿਰਿਆ ਹੀ ਨੇ ਅਭਿਮਾ,
ਪਰ ਜਿਹੜੇ ਮਹਾਂਪੁਰਖ ਨੇ ਮਹਾਤਮਾ ਨੇ ਉਹ ਜਿਹੜਾ ਉਹ ਕਰਮ ਕਿਰਿਆਮਾਨ ਕਰਮ ਕਰਦੇ ਨੇ ਉਹ ਅਭਿਮਾਨ ਤੋਂ ਰਹਿਤ ਕਰਦੇ ਨੇ। ਸੋਈ ਕਿਰਿਆਹੀਨ ਅਭਿਮਾਨ, ਸੋ ਗਿਆਨੀ ਜਿਹੜੇ ਨੇ ਅਭਿਮਾਨਹੀਣ ਹੋ ਕੇ ਕਿਰਿਆਹੀਣ ਹੋ ਕੇ ਕਿਰਿਆ ਕਰਦੇ ਹਨ।
ਭੋਜਨ ਰੂਪ ਕਿਰਿਆ ਜਿਮਠਾ,
ਕਹਿੰਦੇ ਇਹਦੇ ਵਾਸਤੇ ਉਦਾਹਰਣ ਹੈ ਕਿ ਭੋਜਨ ਦੀ ਵਿਧੀ, ਜਿਹੜੀ ਭੋਜਨ ਦੀ ਵਿਧੀ ਹੈ ਉਹਦੇ ਮੁਤਾਬਕ ਕਹਿੰਦੇ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਾਂ।
ਪ੍ਰਾਰਬ ਤੇ ਹੋਏ ਕਿਰਮਾਨ, ਭੋਜਨ ਰੂਪ ਕਿਰਿਆ ਜਿਮਠਾਨ, ਪ੍ਰਾਰਬਦ ਕੋ ਰੂਪੈ ਤੋਏ, ਭੋਜਨ ਕਰੇ ਪੁਸ਼ਟਤਾ ਜੋਏ।
ਪ੍ਰਾਰਬਦ ਜਿਹੜੀ ਹੈ ਉਹਦੇ ਮੁਤਾਬਕ ਅੱਗੇ ਕਿਰਿਆ ਕੀਤੀ ਜਾਂਦੀ ਹੈ, ਕਰਮ ਅੱਗੇ ਕੀਤੇ ਜਾਂਦੇ ਨੇ ਪ੍ਰਾਰਬਦ ਦੇ ਮੁਤਾਬਕ। ਉਹ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਨੇ ਭੋਜਨ ਖਾਧਾ, ਭੋਜਨ ਖਾ ਕੇ ਸਰੀਰ ਚ ਤਾਕਤ ਆਉਂਦੀ ਹੈ, ਭੋਜਨ ਖਾ ਕੇ ਸਰੀਰ ਰਿਸ਼ਟ ਪੁਸ਼ਟ ਹੁੰਦਾ, ਭੋਜਨ ਖਾ ਕੇ ਸਰੀਰ ਵਿਚ ਬਲ ਆ ਜਾਂਦਾ। ਕਹਿੰਦੇ ਵੀ ਜਿਹੜੇ ਬੰਦੇ ਪ੍ਰਾਰਬਧ ਦੇ ਅਨੁਸਾਰ ਕਰਮ ਕਰਦੇ ਨੇ ਕਿਰਿਆਮਾਨ, ਪਰ ਮੈਂ ਰੱਖ ਕੇ ਕਰਦੇ ਨੇ, ਉਹ ਸਮਝ ਲਓ ਭੋਜਨ ਖਾ ਰਹੇ ਨੇ, ਉਹਨਾਂ ਦਾ ਸਰੀਰ ਬਲਵਾਨ ਹੋ ਰਿਹਾ। ਜਿਹੜੇ ਉਹ ਕਿਰਿਆਮਾਨ ਕਰਮ ਨੇ ਉਹਨਾਂ ਨੂੰ ਅੱਗੇ ਫਿਰ ਦੁਬਾਰਾ ਫਲ ਦੇਣਗੇ।
ਸੋ ਕਿਰਿਆਮਾਨ ਰੂਪੈ ਪਹਿਚਾਨ,
ਉਹ ਕਿਰਿਆਮਾਨ ਕਰਮ ਜਿਹੜੇ ਨੇ ਉਹ ਇਸ ਤਰ੍ਹਾਂ ਤੁਸੀਂ ਪਹਿਚਾਣ ਲਓ, ਜਾਣ ਲਓ।
ਜੇ ਸਰਜ ਸੁਪੁਸ਼ਟ ਨਾ ਜਾ,
ਪਰ ਹਾਂ ਜੇ ਕੋਈ ਬੰਦਾ ਰੋਗੀ ਹੈ ਜਿਹਦਾ ਸਰੀਰ ਰੋਗ ਲੱਗਾ ਹੋਇਆ ਤਾਂ ਸਰੀਰ ਪੁਸ਼ਟ ਨਹੀਂ ਹੈ, ਉਹਨੂੰ ਰੋਟੀ ਦੇ ਦਿਓ ਉਹਦੇ ਸਰੀਰ ਚ ਤਾਕਤ ਨਹੀਂ ਆਏਗੀ। ਰੋਗੀ ਬੰਦੇ ਨੂੰ ਪ੍ਰਸ਼ਾਦਾ ਦਿਓ ਉਹਦੇ ਸਰੀਰ ਚ ਤਾਕਤ ਨਹੀਂ ਆਉਣੀ, ਜੇ ਅਰੋਗ ਬੰਦਾ ਖਾਏਗਾ ਉਹਦੇ ਸਰੀਰ ਚ ਤਾਕਤ ਆਏਗੀ, ਬਲ ਆਏਗਾ। ਪਰ ਜੇ ਰੋਗੀ ਬੰਦੇ ਨੂੰ ਤੁਸੀਂ ਰੋਟੀ ਦੇ ਦਿਓ ਉਹਦਾ ਸਰੀਰ ਤਾਂ ਤਾਕਤ ਜੁੱਤ ਨਹੀਂ ਨਾ ਹੋਣਾ, ਉਹਦਾ ਸਰੀਰ ਫਿਰ ਕਮਜ਼ੋਰ ਹੀ ਰਹਿਣਾ, ਉਹਨੂੰ ਰੋਟੀ ਪਚਦੀ ਨਹੀਂ, ਖਾਵੇ ਹਜਮ ਹੀ ਨਹੀਂ ਹੋਣੀ, ਉਹਦੇ ਵਾਸਤੇ ਰੋਟੀ ਜਿਹੜੀ ਆ ਉਹਦੇ ਲਈ ਤਾਕਤ ਵਾਲੀ ਨਹੀਂ ਹੁੰਦੀ, ਉਹਦੇ ਸਰੀਰ ਨੂੰ ਪੁਸ਼ਟ ਨਹੀਂ ਕਰਦੀ।
ਜੇ ਅਰੋਗ ਸੋ ਪੁਸ਼ਟ ਵਡੇਰੇ,
ਜੇ ਕੋਈ ਵਿਅਕਤੀ ਅਰੋਗ ਹੋਵੇ ਜਿਹਦਾ ਸਰੀਰ ਬਿਲਕੁਲ ਨਵਾਂ ਨਰੋਆ ਹੋਵੇ, ਉਹ ਰੋਟੀ ਖਾਵੇ ਉਹ ਪ੍ਰਸ਼ਾਦਾ ਖਾਵੇ ਉਹਦੇ ਵਾਸਤੇ ਫਿਰ ਉਹ ਸਰੀਰ ਬਲੀ ਬਣ ਜਾਂਦਾ, ਉਹੀ ਪ੍ਰਸ਼ਾਦਾ ਉਹਦੇ ਲਈ ਤਾਕਤ ਬਣ ਜਾਂਦਾ ਹੈ।
ਇਸੇ ਪ੍ਰਕਾਰ ਜੁਗਤ ਲਿਓਏ ਰੇ,
ਇਸੇ ਜੁਗਤ ਦੇ ਨਾਲ ਤੁਸੀਂ ਇਸ ਉਦਾਹਰਣ ਦੇ ਨਾਲ ਇਹ ਗੱਲ ਵੇਖ ਲੋ, ਜਿਹੜੇ ਬ੍ਰਹਮ ਗਿਆਨੀ ਨੇ ਉਹ ਕਿਰਿਆਮਾਨ ਕਰਮ ਕਰਦੇ ਨੇ, ਉਹਨਾਂ ਦੇ ਸਰੀਰ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ, ਜਿਵੇਂ ਰੋਗੀ ਦੇ ਸਰੀਰ ਤੇ ਰੋਟੀ ਦਾ ਕੋਈ ਅਸਰ ਨਹੀਂ ਹੁੰਦਾ, ਏਦਾਂ ਕਿਰਿਆਮਾਨ ਕਰਮ ਬ੍ਰਹਮ ਗਿਆਨੀਆਂ ਦੇ ਸਰੀਰ ਤੇ ਕੋਈ ਅਸਰ ਨਹੀਂ ਕਰਦੇ, ਉਹਨਾਂ ਨੂੰ ਭੋਗਣੇ ਨਹੀਂ ਪੈਂਦੇ ਕਿਉਂਕਿ ਉਹਨਾਂ ਨੇ ਅਭਿਮਾਨ ਤੋਂ ਰਹਿਤ ਕੀਤੇ ਨੇ। ਪਰ ਜੇ ਕੋਈ ਸਾਡੇ ਵਰਗਾ ਜੀਵ ਮੈਂ ਮੇਰੀ ਰੱਖ ਕੇ ਕਰਮ ਕਰਦਾ, ਸਾਡਾ ਸਰੀਰ ਅਰੋਗ ਹੈ, ਉੱਤੋਂ ਰੋਟੀ ਖਾ ਲਈ ਉਹਨੇ ਹੋਰ ਤਾਕਤ ਦੇਣੀ ਹੈ, ਏਦਾਂ ਹੀ ਜਦੋਂ ਕਿਰਿਆਮਾਨ ਕਰਮ ਕੀਤੇ ਮੈਂ ਰੱਖ ਕੇ ਕਰਮ ਕੀਤੇ, ਫਿਰ ਉਹ ਮੈਂ ਦੇ ਨਾਲ ਕੀਤੇ ਹੋਏ ਜਿਹੜੇ ਕਰਮ ਨੇ ਉਹ ਸਾਨੂੰ ਫਿਰ ਭੋਗਣ ਲਈ ਅੱਗੇ ਦੂਜਾ ਜਨਮ ਪ੍ਰਾਪਤ ਕਰਨਾ ਪੈਂਦਾ, ਦੂਜੇ ਤੋਂ ਤੀਜਾ ਕਰਮ ਭੋਗ ਭੋਗਣ ਲਈ ਅੱਗੇ ਤੋਂ ਅੱਗੇ ਜਨਮ ਸਾਨੂੰ ਪ੍ਰਾਪਤ ਹੁੰਦੇ ਚਲੇ ਜਾਂਦੇ ਨੇ। ਪਰ ਬ੍ਰਹਮ ਗਿਆਨੀਆਂ ਦੇ ਅੰਦਰ ਕਿਰਿਆਮਾਨ ਕਰਮ ਦੇ ਪ੍ਰਤੀ ਕੋਈ ਹੰਗਤਾ ਨਹੀਂ ਹੁੰਦੀ।
ਓਏ ਕਿਰਿਆ ਜੁਦਤਾ ਨੇ ਅਭਿਮਾਨ,
ਜਿਹੜੀ ਕਿਰਿਆ ਸਹਿਤ ਕਰਨ ਵਾਲੇ ਅਭਿਮਾਨ ਸਹਿਤ ਕੀਤੇ ਜਾਣ ਵਾਲੇ ਕਰਮ ਹਨ।
ਓਏ ਕਿਰਿਆ ਹੈ ਉਪਜਨਵਾਨ,
ਫਿਰ ਉਹ ਕਿਰਿਆਮਾਨ ਕਰਮ ਸੰਚਿਤ ਬਣ ਜਾਂਦੇ ਨੇ, ਫਿਰ ਉਹਦੀ ਪਰਾਲਬਧ ਬਣ ਜਾਂਦੀ, ਪਰਾਲਬਧ ਫਿਰ ਭੋਗਣੀ ਪੈਂਦੀ ਹੈ। ਜੇ ਤੁਸੀਂ ਮੈਂ ਰੱਖ ਕੇ ਕੋਈ ਕਰਮ ਕਰਦੇ ਹੋ ਤਾਂ ਮੈਂ ਰੱਖ ਕੇ ਕੀਤਾ ਹੋਇਆ ਕਰਮ ਉਹਨੇ ਸੰਚਿਤ ਬਣ ਜਾਣਾ, ਜਮ੍ਹਾਂ ਹੋ ਜਾਣਾ, ਉਹ ਜਿਹੜਾ ਸੰਚਿਤ ਹੋ ਜਾਣਾ ਉਸੇ ਨੇ ਫਿਰ ਪਰਾਲਬਦ ਬਣ ਜਾਣਾ, ਪਰਾਲਬਦ ਨੇ ਅੱਗੇ ਜਨਮ ਦੇ ਦੇਣਾ, ਉਹਦੇ ਮੁਤਾਬਕ ਫਿਰ ਅੱਗੇ ਜੂਨੀ ਮਿਲ ਜਾਣੀ ਹੈ। ਇਸੇ ਤਰ੍ਹਾਂ ਖਾਲਸਾ ਜੀ ਜਿਹੜਾ ਅਭਿਮਾਨ ਸਹਿਤ ਕੀਤਾ ਹੋਇਆ ਕਰਮ, ਇਸੇ ਕਰਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਗੀਤਾ ਵਿਚ ਸ੍ਰੀ ਮੱਧ ਭਾਗਵਤ ਗੀਤਾ ਦੇ ਅੰਦਰ ਅਰਜਨ ਨੂੰ ਉਪਦੇਸ਼ ਦਿੰਦਿਆਂ ਕਿਹਾ, ਅਰਜਨ ਤੂੰ ਕਰਮ ਕਰ ਪਰ ਕਰਮ ਕਰਕੇ ਉਹਦੇ ਫਲ ਦੀ ਇੱਛਾ ਨਾ ਰੱਖ। ਜਦੋਂ ਫਲ ਦੀ ਇੱਛਾ ਰੱਖਦੇ ਆ ਫਿਰ ਉਹ ਕਰਮ ਖਾਲਸਾ ਜੀ ਸੰਚਿਤ ਬਣ ਜਾਂਦਾ, ਜਮ੍ਹਾਂ ਹੋ ਜਾਂਦਾ, ਤੇ ਜਦੋਂ ਸੰਚਿਤ ਬਣ ਜਾਂਦਾ ਉਸੇ ਦੀ ਫਿਰ ਉਹਦੀ ਫਲ ਮਿਲਦਾ, ਪਰਾਲਬਧ ਦੇ ਰੂਪ ਵਿਚ ਉਹੀ ਪਰਾਲਬਧ ਬਣ ਜਾਂਦਾ, ਫਿਰ ਉਹਦਾ ਫਲ ਭੋਗਣਾ ਪੈਂਦਾ, ਫਲ ਭੋਗਣ ਲਈ ਜਨਮ ਚਾਹੀਦਾ, ਪਰਾਲਬਧ ਨੇ ਅੱਗੇ ਜਨਮ ਦੇ ਦੇਣਾ, ਹੁਣ ਜਿਸ ਤਰ੍ਹਾਂ ਦਾ ਕਰਮ ਹੋਵੇਗਾ ਉਸ ਕਰਮ ਦੇ ਮੁਤਾਬਕ ਅੱਗੇ ਸੰਚਿਤ ਤੇ ਪਰਾਲਬਧ ਦੇਹ ਮਿਲਣੀ ਹੈ। ਦੇਹ ਹੁਣ ਕਿਸੇ ਤਰ੍ਹਾਂ ਦੀ ਵੀ ਮਿਲ ਸਕਦੀ ਹੈ, ਉਹ ਕਿਸੇ ਪਸ਼ੂ ਤੇ ਜਾਨਵਰ ਦੀ ਵੀ ਮਿਲ ਸਕਦੀ ਹੈ, ਹੁਣ ਕਰਮ ਦੇ ਉੱਤੇ ਡਿਪੈਂਡ ਹੈ ਨਾ ਕਿਸ ਤਰ੍ਹਾਂ ਦਾ ਕੀਤਾ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਵੀ ਸਾਨੂੰ ਇਹ ਥਿਊਰੀ ਸਮਝਾਉਂਦੇ ਨੇ ਸੁਖਮਣੀ ਸਾਹਿਬ ਚ ਕਿ ਗੁਰਸਿੱਖ ਨੇ ਕੋਈ ਵੀ ਕਰਮ ਕਰਨਾ ਨਿਸ਼ਕਾਮ ਹੋ ਕੇ ਕਰਨਾ, ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ। ਜਦੋਂ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰੇਗਾ, ਸਿਮਰਨ ਕਰੇਗਾ ਤੇ ਫਿਰ ਸਿੱਧਾ ਪ੍ਰਮਾਤਮਾ ਚ ਮਿਲ ਜਾਏਗਾ, ਫਿਰ ਆਵਾਗੁਣ ਕੱਟਿਆ ਜਾਏਗਾ, ਫਿਰ ਉਹ ਕਿਰਿਆਮਾਨ ਜਿਹੜੇ ਕਰਮ ਨੇ ਉਹ ਫਲ ਨਹੀਂ ਦਿੰਦੇ। ਏਦਾਂ ਵੀ ਮਹਾਂਪੁਰਖ ਦੱਸਦੇ ਨੇ ਵੀ ਜਿਹੜੇ ਮਹਾਂਪੁਰਖਾਂ ਦੇ ਸੰਚਿਤ ਕਰਮ ਨੇ, ਜਮ੍ਹਾਂ ਕੀਤੇ ਕਰਮ ਨਸ਼ਟ ਕਿਵੇਂ ਹੁੰਦੇ ਨੇ। ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਚੰਗੇ ਕਰਮ ਨੇ, ਚੰਗੇ ਪੁੰਨ, ਉਹ ਤਾਂ ਉਹਨਾਂ ਦੀ ਉਸਤਤ ਕਰਨ ਵਾਲੇ ਲੈ ਜਾਂਦੇ ਨੇ, ਔਰ ਉਹਨਾਂ ਦੇ ਜਿਹੜੇ ਮਾੜੇ ਕਰਮ ਨੇ ਉਹ ਨਿੰਦਾ ਕਰਨ ਵਾਲੇ ਲੈ ਜਾਂਦੇ ਨੇ। ਏਦਾਂ ਉਹਨਾਂ ਦੇ ਸੰਚਿਤ ਕਰਮ ਖਤਮ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ। ਕਿਰਿਆਮਾਨ ਕਰਮ ਜਿਹੜੇ ਨੇ ਉਹ ਉਹਨਾਂ ਨੇ ਮੈਂ ਰੱਖ ਕੇ ਕਰਨੇ ਹੀ ਨਹੀਂ, ਅਭਿਮਾਨ ਰੱਖ ਕੇ ਕਰਨੇ ਹੀ ਨਹੀਂ। ਇਸ ਕਰਕੇ ਅਭਿਮਾਨ ਤੋਂ ਰਹਿਤ ਹੋ ਕੇ ਕਰਮ ਕਰਨੇ ਚਾਹੀਦੇ ਨੇ। ਕੋਈ ਵੀ ਕਰਮ ਕਰੋ ਉਹਦੇ ਤੇ ਮੈਂ ਨਾ ਲਾਗੂ ਕਰੋ, ਇਸ ਤਰ੍ਹਾਂ ਦੀ ਬਿਰਤੀ ਹੋਣੀ ਚਾਹੀਦੀ ਹੈ। ਤੇ ਕਹਿੰਦੇ ਜੇ ਮੈਂ ਰੱਖ ਕੇ ਲਾਗੂ ਕਰਦੇ ਹਾਂ ਫਿਰ ਉਹੀ ਕਿਰਿਆਮਾਨ ਕਰਮ ਜਿਹੜੇ ਨੇ ਸੰਚਿਤ ਬਣ ਕੇ ਪ੍ਰਾਰਬਧ ਬਣ ਕੇ ਸਾਨੂੰ ਭੋਗ ਦਿੰਦੇ ਨੇ, ਦੁੱਖ ਦਿੰਦੇ ਹਨ।
ਤਨ ਅਭਿਮਾਨ ਗਿਆਨੀ ਧਰੈ, ਤਨ ਅਭਿਮਾਨ ਨਾ ਗਿਆਨੀ ਧਰੈ।
ਜਿਹੜਾ ਗਿਆਨਵਾਨ ਗਿਆਨੀ ਹੈ ਉਹ ਸਰੀਰ ਦਾ ਅਭਿਮਾਨ ਨਹੀਂ ਰੱਖਦਾ, ਉਹਦੇ ਅੰਦਰ ਤਨ ਅਭਿਮਾਨ ਨਹੀਂ ਹੁੰਦਾ। ਉਹ ਕੋਈ ਵੀ ਕਿਰਿਆ ਉਹਦੇ ਕੋਲੋਂ ਹੋ ਰਹੀ ਹੈ ਸੁੱਤੇ ਸਿੱਧ ਹੋ ਰਹੀ ਹੈ। ਉਹ ਜੇ ਨਾਮ ਜਪ ਰਿਹਾ ਤਾਂ ਸੁੱਤੇ ਸਿੱਧ ਹੀ ਨਾਮ ਜਪਿਆ ਜਾ ਰਿਹਾ, ਉਹ ਦਾਨ ਕਰ ਰਿਹਾ ਤਾਂ ਸੁੱਤੇ ਸਿੱਧ ਹੀ ਦਾਨ ਹੋ ਰਿਹਾ, ਉਹ ਜੇ ਯੱਗ ਕਰ ਰਿਹਾ ਬ੍ਰਹਮ ਭੋਜ ਲੰਗਰ ਲਾਏ ਹੋਏ ਨੇ ਤਾਂ ਉਹ ਸੁੱਤੇ ਸਿੱਧ ਹੀ ਹੋ ਰਹੇ ਨੇ ਉਹਦੇ ਅੰਦਰੋਂ। ਉਹ ਤਨ ਦੇ ਅਭਿਮਾਨ ਸਹਿਤ ਨਹੀਂ ਕਰਦੇ ਜਿਹੜੇ ਗਿਆਨਵਾਨ ਗਿਆਨੀ ਹਨ।
ਨਹੀਂ ਬੰਦ ਕੋ ਕਰੇ,
ਇਸ ਕਰਕੇ ਜਿਹੜੇ ਉਹ ਕਿਰਿਆਮਾਨ ਕਰਮ ਨੇ ਉਹ ਬ੍ਰਹਮ ਗਿਆਨੀਆਂ ਤੇ ਬੰਧਨ ਨਹੀਂ ਪਾਉਂਦੇ, ਸਾਡੇ ਤੇ ਜ਼ਰੂਰ ਬੰਧਨ ਪਾ ਦਿੰਦੇ ਨੇ ਕਿਉਂਕਿ ਅਸੀਂ ਮੈਂ ਰੱਖ ਕੇ ਕਰਦੇ। ਬ੍ਰਹਮ ਗਿਆਨੀ ਮੈਂ ਨਹੀਂ ਕਰਦੇ, ਉਹ ਆਪਣੇ ਮੈਂ ਤੋਂ ਬਿਨਾਂ ਹੋ ਕੇ ਸੁੱਤੇ ਸਿੱਧ ਸੁਭਾਵਕ ਹੀ ਕਰਦੇ। ਉਹ ਤਾਂ ਇਹੀ ਕਹਿੰਦੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਿਆ ਸਰੀਰ, ਹੇ ਵਾਹਿਗੁਰੂ ਨਾ ਮੇਰੇ ਕੋਲੋਂ ਕੁਝ ਹੋਇਆ ਨਾ ਮੈਂ ਕਰ ਸਕਦਾ, ਨਾ ਮੇਰੇ ਵਿਚ ਕੋਈ ਤਾਕਤ ਹੈ। ਉਹਨਾਂ ਅੰਦਰ ਇਸ ਤਰ੍ਹਾਂ ਦੀ ਅਵਸਥਾ ਹੈ, ਹੇ ਪ੍ਰਭੂ ਮੈਂ ਨਿਤਾਣਾ ਤਾਣ ਤੋਂ ਵਿਹੂਣਾ ਤੇਰੀ ਸ਼ਰਨ ਵਿਚ ਪਿਆ ਹੋਇਆ ਹਾਂ, ਮੇਰੇ ਵਿਚ ਕੁਝ ਕਰਨ ਦੀ ਸਮਰੱਥਾ ਨਹੀਂ ਹੈ, ਤਾਕਤ ਨਹੀਂ ਹੈ। ਮੈਂ ਤਾਣ ਨਾਹੀ ਅਸਾਂ ਜ਼ੋਰ ਨਾਹੀ, ਜੋ ਕਿਛ ਕਰ ਹਮ ਸਕ ਹੈ ਅਖੋ ਸਤਨਾਮ ਸ੍ਰੀ। ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਉਹ ਕਹਿੰਦੇ ਅਸਾਂ ਜ਼ੋਰ ਨਾਹੀ, ਜੋ ਕਿਛ ਕਰ ਹਮ ਸਕ ਹੈ, ਜਿਉ ਭਾਵੈ ਤਿਵੈ ਬਖਸ਼। ਹੇ ਪ੍ਰਭੂ ਸਾਡੇ ਚ ਕੋਈ ਜ਼ੋਰ ਨਹੀਂ ਅਸੀਂ ਕੁਝ ਕਰ ਸਕੀਏ। ਏਦਾਂ ਉਹ ਅਭਿਮਾਨ ਰਹਿਤ ਹੋ ਜਾਂਦੇ ਨੇ ਤੇ ਜਦ ਉਹਨਾਂ ਅੰਦਰ ਤਨ ਅਭਿਮਾਨ ਹੀ ਨਹੀਂ ਤੇ ਫਿਰ ਬੰਧਨ ਵੀ ਨਹੀਂ ਪੈਂਦਾ। ਇਸ ਕਰਕੇ ਬ੍ਰਹਮ ਗਿਆਨੀਆਂ ਦੇ ਇਹ ਕਰਮ ਵੀ ਨਸ਼ਟ ਹੋ ਜਾਂਦੇ ਹਨ।
ਕਰਮ ਮਾਲ ਸਭ ਕੇ ਗਲ ਪਰੇ।
ਮਹਾਰਾਜ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਥਾ ਸੁਣਾਉਂਦਿਆਂ ਕਹਿੰਦੇ, ਸਿੰਘੋ ਇਹ ਜਿਹੜੀ ਕਰਮਾਂ ਦੀ ਮਾਲਾ ਹੈ ਨਾ, ਇਹ ਸਾਰਿਆਂ ਦੇ ਗਲਾਂ ਚ ਪਈ ਹੋਈ ਹੈ। ਕਰਮਾਂ ਦੀ ਮਾਲਾ ਮੇਰੇ ਗਲਾਂ ਵਿਚ ਵੀ ਪਈ ਹੈ, ਤੁਹਾਡੇ ਵਿਚ ਵੀ ਪਈ ਹੋਈ ਹੈ, ਇਹ ਸਾਰਿਆਂ ਦੇ ਗਲਾਂ ਵਿਚ ਪਈ। ਜਿਹੜਾ ਸਰੀਰ ਵਿਚ ਹੈ ਸਮਝ ਲਓ ਕਰਮਾਂ ਕਰਕੇ ਆਇਆ, ਜਿਹੜਾ ਵੀ ਸਰੀਰ ਵਿਚ ਆਇਆ ਨਾ ਉਹ ਕਰਮਾਂ ਕਰਕੇ ਆਇਆ। ਇਹ ਕਰਮਾਂ ਦੀ ਮਾਲਾ ਸਾਰਿਆਂ ਦੇ ਗਲਾਂ ਵਿਚ ਪਈ ਹੋਈ ਹੈ।
ਤਨ ਹੰਤਾ ਤਿਆਗੈ ਤਿਨ ਹਰੇ।
ਪਰ ਜਿਹੜੇ ਮਹਾਂਪੁਰਖ ਸਰੀਰ ਦੀ ਹੰਗਤਾ ਤਿਆਗ ਦਿੰਦੇ ਨੇ, ਤਨ ਹੰਗਤਾ ਜਿਨ੍ਹਾਂ ਦੇ ਅੰਦਰੋਂ ਖਤਮ ਹੋ ਜਾਂਦੀ ਹੈ, ਜਿਨ੍ਹਾਂ ਅੰਦਰ ਇਹ ਅਵਸਥਾ ਬਣ ਜਾਂਦੀ ਹੈ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਤਨ ਹੰਗਤਾ ਜਿਨ੍ਹਾਂ ਅੰਦਰੋਂ ਬਿਨਸ ਜਾਂਦੀ ਹੈ, ਉਹ ਆਪਣੇ ਅੰਦਰੋਂ ਇਹ ਕਰਮਾਂ ਦੀ ਮਾਲਾ ਤੋੜ ਕੇ ਸੁੱਟ ਦਿੰਦੇ ਨੇ ਗਲ ਚ। ਉਹ ਇਸ ਕਰਮਾਂ ਦੀ ਮਾਲਾ ਨੂੰ ਤੋੜ ਕੇ ਵਗਾ ਕੇ ਸੁੱਟ ਦਿੰਦੇ ਹਨ।
ਬਿਨਾਂ ਤਿਆਗ ਤੇ ਅਨੇਕ ਕਲੇਸ਼।
ਖਾਲਸਾ ਜੀ, ਜੇ ਅਸੀਂ ਉਹ ਕਰਮਾਂ ਦੀ ਮਾਲਾ ਆਪਣੇ ਗਲੋਂ ਲਾ ਕੇ ਨਹੀਂ ਸੁੱਟਦੇ ਤੇ ਫਿਰ ਬਿਨਾਂ ਤਿਆਗਿਆਂ ਉਹਨਾਂ ਕਰਮਾਂ ਦੇ ਦੁੱਖ ਤੇ ਸੁੱਖ ਜਿਹੜੇ ਕਲੇਸ਼ ਨੇ ਉਹ ਫਿਰ ਭੋਗਣੇ ਪੈਂਦੇ ਨੇ।
ਜਨਮ ਮਨ ਕੇ ਕਸ਼ਟ ਅਸ਼ੇਸ਼।
ਜਨਮ ਤੇ ਮਰਨ ਦੇ ਅਨੇਕਾਂ ਕਸ਼ਟਾਂ ਵਿਚ ਫਿਰ ਉਹਨਾਂ ਕਰਮਾਂ ਦੀ ਮਾਲਾ ਕਰਕੇ ਜੀਵ ਨੂੰ ਭਟਕਣਾ ਪੈਂਦਾ, ਭਰਮਣਾ ਪੈਂਦਾ ਹੈ।
ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਆ।
ਭਾਈ ਦਇਆ ਸਿੰਘ ਜੀ ਕਹਿੰਦੇ, ਸਿੰਘੋ ਵੇਖੋ, ਗੁਰੂ ਨਾਨਕ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਵਿੱਚ ਵੀ ਇਹ ਬਚਨ ਕਹੇ ਨੇ ਕਿ ਮਨੁੱਖ ਹਉਮੈ ਕਰਕੇ ਆਉਂਦਾ, ਹਉਮੈ ਕਰਕੇ ਜਾਂਦਾ, ਹਉਮੈ ਕਰਕੇ ਜੰਮਦਾ ਤੇ ਹਉਮੈ ਕਰਕੇ ਮਰਦਾ। ਹੁਣ ਕਿਸੇ ਨੇ ਹੁਣੇ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹਿ ਦਿੱਤੇ ਵੀ ਸਾਰਾ ਹਉਮੈ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਇਆ। ਵੀ ਹਉਮਾ ਵਿੱਚ ਜੰਮਦਾ, ਹਉਮੈ ਵਿੱਚ ਮਰਦਾ, ਹਉਮੈ ਚ ਆਉਂਦਾ, ਹਉਮੈ ਚ ਜਾਂਦਾ, ਕੋਈ ਪੁੱਛੇ ਵੀ ਕਿਵੇਂ, ਉਹਦਾ ਜਵਾਬ ਮਿਲ ਗਿਆ ਭਾਈ ਦਇਆ ਸਿੰਘ ਦੇ ਬਚਨਾਂ ਚ, ਜਿਹੜੀ ਆਪਾਂ ਕਥਾ ਵਿਚਾਰੀ ਹੈ ਕਿ ਜਦੋਂ ਇਹ ਕਿਰਿਆ ਮਾਨ ਕਰਮ ਹਉਮੈ ਰੱਖ ਕੇ ਕਰਦਾ, ਫਿਰ ਇਹਨੂੰ ਜੰਮਣਾ ਵੀ ਪੈਂਦਾ ਤੇ ਮਰਨਾ ਵੀ ਪੈਂਦਾ, ਫਿਰ ਆਉਣਾ ਵੀ ਪੈਂਦਾ ਤੇ ਜਾਣਾ ਵੀ ਪੈਂਦਾ ਹੈ।
ਇੱਥੇ ਆਦਤ ਕੁਝ ਗਿਣੇ ਨਾ ਜਾਏ।
ਭਾਈ ਦਇਆ ਸਿੰਘ ਜੀ ਕਹਿੰਦੇ, ਖਾਲਸਾ ਜੀ, ਸਿੰਘੋ, ਇਤਿਆਦਿਕ ਇਹ ਜਿਹੜੇ ਕਰਮ ਨੇ ਇਹ ਗਿਣੇ ਨੀ ਜਾਂਦੇ,
ਅੰਤਾ ਕਰਨਾ।
ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਬਚਨ ਕਹੇ ਨੇ ਕਿ ਸਰੀਰ ਦੀ ਹੰਗਤਾ ਨਹੀਂ ਕਰਨੀ, ਤਨ ਦੀ ਹੰਗਤਾ ਨਹੀਂ ਕਰਨੀ।
ਤਨ ਹੰਤਾ ਮੈਂ ਸਭ ਉਤਪਾਤ,
ਸਰੀਰ ਦੀ ਹੰਗਤਾ ਰੱਖਣੀ ਹੈ, ਇਹਦੇ ਵਿਚ ਹੀ ਸਾਰੇ ਉਤਪਾਤ ਪੈਦਾ ਹੁੰਦੇ ਨੇ, ਇਹਦੇ ਵਿਚ ਹੀ ਸਾਰੇ ਉਪਦਰਵ ਪੈਦਾ ਹੁੰਦੇ ਨੇ।
ਦੁੱਖ ਪ੍ਰਾਪਤ ਪੁਨ ਪੁਨ ਪਛਤਾਤ,
ਸਰੀਰ ਦੀ ਹੰਗਤਾ ਕਰਕੇ ਜੀਵ ਨੂੰ ਬਹੁਤ ਸਾਰੇ ਦੁੱਖ ਮਿਲਦੇ ਨੇ, ਬਾਰ ਬਾਰ ਮੁੜ ਮੁੜ ਕੇ ਇਹਨੂੰ ਪਛਤਾਣਾ ਪੈਂਦਾ। ਜਦੋਂ ਆਪਣੇ ਸਰੀਰ ਦੀ ਹੰਗਤਾ ਰੱਖਦਾ ਕਹਿੰਦਾ ਮੈਂ ਆ, ਜਦੋਂ ਤੱਕ ਮੈਂ ਆ ਨਾ ਉਦੋਂ ਤੱਕ ਦੁੱਖ ਨੇ, ਜਦੋਂ ਤੱਕ ਹੰਗਤਾ ਹੈ, ਜਦੋਂ ਤੱਕ ਹਉਮੈ ਹੈ, ਉਦੋਂ ਤੱਕ ਹੀ ਦੁੱਖ ਨੇ। ਭਾ ਮਹਾਰਾਜ ਜੀ ਨੇ ਹਉਮੈ ਨੂੰ ਦੀਰਘ ਰੋਗ ਕਿਹਾ। ਕਿਸੇ ਦੇ ਸਰੀਰ ਨੂੰ ਦੀਰਘ ਰੋਗ ਲੱਗਾ ਹੋਵੇ ਉਹ ਕਦੇ ਸੁਖੀ ਹੋ ਸਕਦਾ? ਦੀਰਘ ਰੋਗ ਪਤਾ ਕੀ ਹੁੰਦਾ? ਦੀਰਘ ਰੋਗ ਕਿਹੋ ਜਿਹਾ ਉਮਰ ਥਲ ਦਾ ਫੋੜਾ ਹੁੰਦਾ, ਰੀੜ ਦੀ ਹੱਡੀ ਚ ਮਾਸ ਗਲ ਜਾਂਦਾ, ਉਹ ਮਾਸ ਇੰਨਾ ਜ਼ਿਆਦਾ ਗਲ ਜਾਂਦਾ ਸੀ ਵੀ ਉਹ ਗਲਿਆ ਮਾਸ ਵਿੱਚੋਂ ਕੱਢ ਦਿੱਤਾ ਜਾਂਦਾ ਸੀ, ਉਹਦੇ ਵਿੱਚ ਕਿਸੇ ਪਸ਼ੂ ਦਾ ਮਾਸ ਭਰ ਦਿੱਤਾ ਜਾਂਦਾ ਸੀ, ਉਹ ਵੀ 24 ਘੰਟਿਆਂ ਬਾਅਦ ਗਲ ਜਾਣਾ ਤੇ ਉਹ ਵੀ ਬਾਹਰ ਕੱਢ ਦੇਣਾ। ਇਸ ਢੰਗ ਦੇ ਨਾਲ ਉਹ ਦਰਦ ਇੰਨੀ ਭਿਆਨਕ ਹੁੰਦੀ ਸੀ ਰੀੜ ਦੀ ਹੱਡੀ ਚ ਵੀ ਬੰਦਾ ਸਿੱਧਾ ਲੇਟ ਨਹੀਂ ਸੀ ਸਕਦਾ, ਤੜਫਦਾ ਸੀ। ਮਹਾਰਾਜ ਜੀ ਨੇ ਹਉਮੈ ਨੂੰ ਉਹ ਰੋਗ ਦਾ ਨਾਂ ਦਿੱਤਾ, ਕਹਿੰਦੇ ਹਉਮੈ ਦੀਰਘ ਰੋਗ ਹੈ, ਇਹ ਉਹ ਰੋਗ ਹੈ, ਦੀਰਘ ਰੋਗ ਉਸ ਨੂੰ ਕਹਿੰਦੇ ਨੇ। ਤੇ ਦੀਰਘ ਰੋਗ ਜਿਹੜਾ ਹੁਣ ਜਿਹਨੂੰ ਇਹ ਰੋਗ ਲੱਗਾ ਹੋਇਆ ਕਦੇ ਸੁਖੀ ਹੋ ਸਕਦਾ? ਇਸ ਕਰਕੇ ਭਾਈ ਦਇਆ ਸਿੰਘ ਕਹਿੰਦੇ, ਦੁੱਖ ਪ੍ਰਾਪਤ ਪੁਨ ਪੁਨ ਪਛਤਾਤ, ਇਸ ਜੀਵ ਨੂੰ ਦੁੱਖ ਪ੍ਰਾਪਤ ਹੁੰਦੇ ਨੇ ਤੇ ਮੁੜ ਮੁੜ ਕੇ ਪਛਤਾਉਣਾ ਪੈਂਦਾ।
ਜਨਮ ਅਸਾਂ ਕਿਸੀ ਤੇ ਡਰੈ,
ਇਹਨਾਂ ਕਰਮਾਂ ਕਰਕੇ ਜੀਵ ਨੂੰ ਅਣਗਿਣਤ ਜਨਮ ਧਾਰਨ ਕਰਨੇ। ਅਸੰਖ ਦਾ ਮਤਲਬ ਸੰਖਿਆ ਤੋਂ ਰਹਿਤ, ਇੰਨੇ ਜਨਮ ਧਾਰਨ ਕਰਨੇ ਪੈਂਦੇ ਨੇ ਵੀ ਕਈ ਜਨਮਾਂ ਵਿਚ ਜੀਵ ਭਟਕਦਾ ਇਹਨਾਂ ਕਰਮਾਂ ਦੀ ਬਦੌਲਤ, ਕਰਮਾਂ ਦੇ ਭੋਗ ਭੋਗਣ ਵਾਸਤੇ ਕਰਮਾਂ ਦੇ ਬੰਧਨ ਚ ਪਏ ਹੋਏ ਨੂੰ ਅਨੇਕਾਂ ਜਨਮਾਂ ਵਿਚ ਭਟਕਣਾ ਪੈਂਦਾ ਹੈ।
ਅਪਰਮਾਨ ਸੰਕਟ ਦੇ ਮਰੈ,
ਬੇਨਤੀ ਕੋਈ ਨੀ ਵੀ ਕਿੰਨੇ ਕ ਦੁੱਖ, ਕਿੰਨੇ ਕ ਸੰਕਟ ਇਹਨੂੰ ਜਨਮਾਂ ਵਿਚ ਭਟਕ ਕੇ ਪ੍ਰਾਪਤ ਹੁੰਦੇ ਨੇ, ਫਿਰ ਉਹਨਾਂ ਸੰਕਟਾਂ ਨੂੰ ਭੋਗ ਕੇ ਇਹ ਮਰਦਾ ਹੈ।
ਮਮਤਾ ਆਦਿ ਵਿਕਾਰ ਅਨੇਕ,
ਮਮਤਾ ਆਦਿਕ ਜਿਹੜੇ ਵਿਕਾਰ ਅਨੇਕਾਂ ਵਿਕਾਰ ਹਨ।
ਤਨ ਹੰਤਾ ਜੰਤੀ ਅਭਵੇਕ,
ਅਭਵੇਕ ਜਿਹੜਾ ਹੈ ਨਾ, ਅਭਵੇਕ ਦਾ ਮਤਲਬ ਹੁੰਦਾ ਆ ਵਿਚਾਰ, ਜਿੱਥੇ ਵਿਚਾਰ ਨਾ ਹੋਵੇ, ਇਹ ਤਨ ਹੰਤਾ ਨੂੰ ਜਨਮ ਦਿੰਦਾ ਹੈ।
ਜਿਸ ਜਨ ਪਰ ਹੋਵੇ ਗੁਰ ਕਰਨਾ, ਤਨ ਹੰਤਾ ਤੋਂ ਕਰੇ ਪ੍ਰਰਨਾ।
ਭਾਈ ਦਇਆ ਸਿੰਘ ਜੀ ਇਹ ਸਾਰੀਆਂ ਗੱਲਾਂ ਕਹਿ ਕੇ ਹੁਣ ਅਖੀਰ ਚ ਤਤ ਦੀ ਗੱਲ ਦੱਸਦੇ ਨੇ ਨਿਚੋੜ ਦੀ। ਕਹਿੰਦੇ ਖਾਲਸਾ ਜੀ, ਜਿਸ ਜਨ ਤੇ ਗੁਰੂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ, ਉਹਦੇ ਸਾਰੇ ਕਰਮ ਨਸ਼ਟ ਹੋ ਜਾਂਦੇ ਨੇ, ਤਨ ਹੰਤਾ ਨਸ਼ਟ ਹੋ ਜਾਂਦੀ ਹੈ, ਉਹਦੇ ਸਾਰੇ ਕਰਮ, ਉਹਨੂੰ ਫਿਰ ਕਰਮਾਂ ਦੇ ਫਲ ਨਹੀਂ ਭੋਗਣੇ ਪੈਂਦੇ। ਚੌਧਰੀ ਸ਼ਮੀਰ ਨੇ ਕਲਗੀਧਰ ਨੂੰ ਕਿਹਾ, ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ। ਮਹਾਰਾਜ ਕਹਿੰਦੇ, ਪਰਾ ਲਭਦ ਬੜੀ ਪਈ ਹੈ, ਕਰਿਆ ਮਾਨ ਸੰਚਿਤ ਕਰਮ ਬੜੇ ਨੇ। ਕੱਲ ਨੂੰ ਆਈ ਰਾਤ ਨੂੰ ਸੁਪਨੇ ਚ ਕਦੇ ਕੁੱਤਾ ਬਣਦਾ, ਕਦੇ ਬਿੱਲਾ ਬਣਦਾ, ਕਦੇ ਜਾਨਵਰ ਬਣਦਾ, ਕਦੇ ਚੰਡਾਲ ਬਣਦਾ। ਸਵੇਰੇ ਮਹਾਰਾਜ ਜੀ ਕੋਲ ਆਇਆ, ਕਹਿਣ ਲੱਗਾ ਪਾਤਸ਼ਾਹ ਵੀ ਰਾਤ ਨੂੰ ਇਹ ਸੁਪਨਾ ਆਇਆ। ਪਾਤਸ਼ਾਹ ਕਹਿੰਦੇ, ਇੰਨੇ ਜਨਮ ਭੋਗਣੇ ਸੀ ਤੂੰ, ਪਰ ਤੂੰ ਸਾਡੀ ਸੇਵਾ ਕੀਤੀ ਅਤੇ ਕੱਟੇ ਗਏ ਨੇ। ਗੁਰੂ ਵਿਚ ਏਡੀ ਕਲਾ ਹੈ। ਗੁਰੂ ਸਾਹਿਬ ਜੀ ਕੱਟ ਸਕਦੇ ਨੇ ਕਰਮ। ਇਸ ਕਰਕੇ ਭਾਈ ਦਇਆ ਸਿੰਘ ਕਹਿੰਦੇ, ਜਿਨ੍ਹਾਂ ਤੇ ਗੁਰੂ ਸਾਹਿਬ ਜੀ ਦੀ ਕਰਣਾ ਹੁੰਦੀ ਹੈ ਉਹ ਆਪਣੀ ਤਨ ਹੰਗਤਾ ਨੂੰ ਪਰ ਹਰਨਾ ਤਿਆਗ ਦਿੰਦੇ ਹਨ।
ਤਾਤੀ ਉਪਦੇ ਨਾਮ ਲਿਵ ਲਾਵੇ, ਜਨਮ ਮਰਨ ਦੁੱਖ ਤੇ ਛੁੱਟ ਜਾਵੇ।
ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਕਰਕੇ ਜਿਸ ਨੂੰ ਤਤਵ ਬੋਧ ਦਾ ਉਪਦੇਸ਼ ਦੇ ਦਿੰਦੇ ਨੇ, ਦੱਸ ਦਿੰਦੇ ਨੇ, ਭਾਈ ਤੂੰ ਆਤਮਾ ਹੈ, ਤੂੰ ਸਰੀਰ ਨਹੀਂ, ਤੂੰ ਪਰਮਾਤਮਾ ਦਾ ਸਰੂਪ ਹੈ, ਤੂੰ ਇਹ ਸਰੀਰ ਤੇਰਾ ਰੂਪ ਨਹੀਂ। ਕਦੇ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਮੈਂ ਸਰੀਰ ਹਾਂ, ਆਪਾਂ ਇਹੀ ਕਹਿੰਦੇ ਹਾਂ ਮੇਰਾ ਸਰੀਰ ਹੈ। ਯਾਨੀ ਕਿ ਅੰਦਰ ਕੋਈ ਸਾਕਸ਼ੀ ਹੈ ਜਿਹੜਾ ਕਹਿ ਰਿਹਾ ਮੇਰਾ ਸਰੀਰ ਹੈ। ਜਦੋਂ ਗੁਰੂ ਸਾਹਿਬ ਜੀ ਤੱਤਵ ਦਾ ਉਪਦੇਸ਼ ਦੇ ਦਿੰਦੇ ਨੇ ਤੇ ਫਿਰ ਸਤਿਗੁਰੂ ਜੀ ਦੇ ਉਪਦੇਸ਼ ਨਾਲ ਨਾਮ ਚ ਗੁਰਸਿੱਖ ਲਿਵ ਲਾਉਂਦੇ ਨੇ, ਨਾਮ ਚ ਬਾਰੰਬਾਰ ਜਪਦੇ ਨੇ ਵਾਹਿਗੁਰੂ 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 ਵਿਚ ਲਿਵ ਲਾ ਲੈਂਦੇ ਨੇ, ਸੁਰਤ ਜੋੜ ਲੈਂਦੇ ਨੇ। ਤੇ ਜਿਹੜੇ ਗੁਰਸਿੱਖ ਨਾਮ ਚ ਲਿਵ ਲਾ ਲੈਂਦੇ ਨੇ ਉਹਨਾਂ ਦਾ ਜਨਮ ਔਰ ਮਰਨ ਇਹ ਦੋਵੇਂ ਦੁੱਖ ਛੁੱਟ ਜਾਂਦੇ ਹਨ, ਮੁਕਤ ਹੋ ਜਾਂਦੇ ਹਨ।
ਪੁਨ ਸਿੰਘਨ ਬੂਜਨ ਕਰਿਓ ਕਹੋ ਰੋਪ ਅਗਿਆਨ।
ਫਿਰ ਸਿੰਘਾਂ ਨੇ ਬੇਨਤੀ ਕੀਤੀ, ਭਾਈ ਦਇਆ ਸਿੰਘ ਜੀ ਨੂੰ ਕਰਮ ਨਿਰਣਾ ਹੋ ਗਿਆ। ਹੁਣ ਕਰਮਾਂ ਦੀ ਜਿਹੜੀ ਫਿਲਾਸਫੀ ਸੀ ਉਹ ਭਾਈ ਦਇਆ ਸਿੰਘ ਨੇ ਦੱਸ ਦਿੱਤੀ। ਖਾਲਸਾ ਜੀ, ਇਹ ਮਹਾਂਪੁਰਖਾਂ ਦਾ ਅਨੁਭਵ ਹੈ, ਇਸ ਕਰਕੇ ਸਾਨੂੰ ਸਮਝਣ ਚ ਔਖਾ ਲੱਗਦਾ, ਕਿਉਂਕਿ ਅਨੁਭਵ ਨੂੰ ਸਮਝਣਾ, ਕਿਸੇ ਦੂਜੇ ਦੇ ਅਨੁਭਵ ਨੂੰ ਸਮਝਣਾ ਤਾਂ ਹੀ ਸਮਝ ਸਕਦੇ ਹਾਂ ਜਦੋਂ ਸਾਡੇ ਅਨੁਭਵ ਚ ਆਏਗਾ, ਅਸੀਂ ਖੁਦ ਉਹਦਾ ਅਨੁਭਵ ਕਰਾਂਗੇ। ਇੱਕ ਡਰਾਈਵਰ ਟਰੱਕ ਚਲਾਉਂਦਾ, ਸਾਨੂੰ ਸਾਈਕਲ ਵੀ ਨਾ ਚਲਾਉਣਾ ਆਉਂਦਾ ਹੋਵੇ ਤੇ ਉਹ ਡਰਾਈਵਰ ਟਰੱਕ ਚਲਾਉਣ ਦੀ ਵਿਧੀ ਦੱਸੇ ਵੀ ਏਦਾਂ ਚਲਾਈਦਾ, ਏਦਾਂ ਗੇਅਰ ਪੈਂਦਾ, ਏਦਾਂ ਐਕਸੀਲੇਟਰ ਹੁੰਦਾ, ਆਹ ਬ੍ਰੇਕ ਹੁੰਦੀ, ਸਾਨੂੰ ਬੜਾ ਔਖਾ ਲੱਗਦਾ ਸੁਣ ਕੇ। ਪਰ ਜਦੋਂ ਅਸੀਂ ਆਪ ਚਲਾਉਣ ਲੱਗ ਪਈਏ ਫਿਰ ਅਨੁਭਵ ਵਿੱਚ ਆ ਜਾਂਦਾ ਨਾ, ਫਿਰ ਨੀ ਔਖਾ ਲੱਗਦਾ, ਫਿਰ ਨੀ ਕਠਿਨ ਲੱਗਦਾ, ਫਿਰ ਗੱਲਾਂ ਵੀ ਕਰੀ ਜਾਂਦਾ ਆਲੇ ਦੁਆਲੇ ਤੇ ਗੱਡੀ ਵੀ ਚਲਾਈ ਜਾਂਦਾ, ਅਨੁਭਵ ਵਿਚ ਆ ਗਿਆ ਨਾ। ਪਰ ਉਦੋਂ ਤੱਕ ਉਹ ਅਨੁਭਵ ਕਿਸੇ ਦੂਜੇ ਦਾ ਔਖਾ ਲੱਗਦਾ ਜਦੋਂ ਸਾਡੇ ਵਰਤਣ ਵਿਚ ਸਾਡੇ ਅਨੁਭਵ ਵਿਚ ਨਹੀਂ ਆਉਂਦਾ। ਇਹ ਜਿਹੜੇ ਬਚਨ ਚੱਲ ਰਹੇ ਨੇ ਮਹਾਂਪੁਰਖਾਂ ਦਾ ਅਨੁਭਵ ਹੈ, ਬੜਾ ਡੂੰਘਾ ਅਨੁਭਵ, ਸਾਡੇ ਰਿਸ਼ੀਆਂ ਮੁਨੀਆਂ ਤਪਸਵੀਆਂ ਦਾ ਅਨੁਭਵ ਹੈ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਅਨੁਭਵ ਹੈ। ਇਸ ਕਰਕੇ ਹੁਣ ਸਾਨੂੰ ਸਮਝਣ ਚ ਕਠਿਨ ਆ ਰਿਹਾ, ਔਖਿਆਈ ਹੋ ਰਹੀ ਹੈ। ਕਈ ਕਹਿੰਦੇ ਵੀ ਹੋਣਗੇ ਵੀ ਸਮਝ ਨਹੀਂ ਆ ਰਹੀ ਕਥਾ ਕੀ ਹੋ ਰਹੀ ਹੈ। ਬਾਕੀ ਤੁਸੀਂ ਜਿੰਨੇ ਬੈਠੇ ਹੋ, ਜ਼ਰੂਰੀ ਨਹੀਂ ਸਾਰਿਆਂ ਨੂੰ ਸਮਝ ਪੈਂਦੀ ਹੋਵੇ, ਸਾਰਿਆਂ ਨੂੰ ਸਮਝ ਨਹੀਂ ਆ ਰਹੀ ਪਰ ਬੈਠੇ ਹਾਂ, ਸ਼ਾਇਦ ਕੋਈ ਕਣੀ ਹਿਰਦੇ ਚ ਵਾਸੀ ਜਾਏ ਸੁਣਦਿਆਂ ਸੁਣਦਿਆਂ ਸਮਝ ਵਿਚ ਪੈ ਹੀ ਜਾਏ। ਇਸ ਕਰਕੇ ਅਨੁਭਵ ਵਿਚ ਜਦੋਂ ਸਾਡੇ ਚ ਆ ਜਾਏਗਾ ਫਿਰ ਸਾਨੂੰ ਵੀ ਸਮਝਣਾ ਸੌਖਾ ਹੋ ਜਾਏਗਾ। ਅਨੁਭਵ ਦੀ ਜਿਹੜੀ ਕਣੀ ਹੈ ਨਾ ਉਹ ਪਾਰਸ ਦੇ ਸਮਾਨ ਹੁੰਦੀ ਹੈ। ਅਨੁਭਵ ਕਣੀ, ਅਨੁਭਵ ਪਾਰਸ ਕਣੀ, ਉਹ ਇਹੋ ਜਿਹੀ ਹੈ ਕਿ ਅਨੁਭਵ ਦੀ ਕਣੀ ਪਾਰਸ ਦੇ ਪੱਥਰ ਦੇ ਸਮਾਨ ਹੈ, ਉਹਦੇ ਨਾਲ ਸਾਰਾ ਕੁਝ ਸਮਝ ਆ ਜਾਂਦਾ। ਹੁਣ ਭਾਈ ਦਇਆ ਸਿੰਘ ਜੀ ਨੂੰ ਸਿੰਘ ਪੁੱਛਣ ਲੱਗੇ, ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਕਿਰਪਾ ਕਰਕੇ ਸਾਨੂੰ ਅਗਿਆਨ ਦਾ ਰੂਪ ਦੱਸੋ ਕਿ ਕਹੋ ਰੂਪ ਅਗਿਆਨ। ਇਹ 15 ਸਵਾਲ ਭਾਈ ਦਇਆ ਸਿੰਘ ਨੂੰ ਸਿੰਘ ਕਰ ਰਹੇ ਨੇ, 15 ਸਵਾਲ ਕੀਤੇ ਨੇ। ਪਹਿਲਾ ਸਵਾਲ ਹੈ ਕਿ ਹੇ ਭਾਈ ਦਇਆ ਸਿੰਘ ਜੀ ਸਾਨੂੰ ਅਗਿਆਨ ਬਾਰੇ ਦੱਸੋ ਕਿ ਅਗਿਆਨ ਕੀ ਹੈ। ਵੈਸੇ ਵਿਦਵਾਨਾਂ ਨੇ ਅਗਿਆਨ ਦੀ ਪਰਿਭਾਸ਼ਾ ਦਿੱਤੀ ਹੈ, ਉਹ ਕਹਿੰਦੇ ਭੁੱਲ ਗਇਓ ਨਿਜ ਆਪਣ ਕੋ, ਆਪਣਾ ਸਰੂਪ ਭੁੱਲ ਜਾਣਾ ਕਿ ਮੈਂ ਕੀ ਹਾਂ, ਉਹਨੂੰ ਅਗਿਆਨ ਕਹਿੰਦੇ ਨੇ। ਤਾਂ ਕੋ ਅਗਿਆਨ ਬਖਾਨ, ਆਪਣਾ ਸਵਰੂਪ ਭੁੱਲ ਜਾਣਾ ਕਿ ਮੇਰਾ ਸਰੂਪ ਕੀ ਹੈ, ਉਹਨੂੰ ਅਗਿਆਨ ਕਹਿੰਦੇ ਨੇ। ਤੇ ਅਗਿਆਨ ਹੈ ਕਿ ਬੜੀ ਡੂੰਘਾਈ ਦੇ ਵਿੱਚ ਭਾਈ ਦਇਆ ਸਿੰਘ ਨੇ ਇਹਦਾ ਜਵਾਬ ਦਿੱਤਾ ਵੀ ਜਿਹੜਾ ਅਗਿਆਨ ਹੈ ਨਾ, ਇਹ ਵੀ ਖਾਲਸਾ ਜੀ ਕੋਈ ਸਧਾਰਨ ਸ਼ਕਤੀ ਨਹੀਂ ਹੈ, ਇਹ ਅਗਿਆਨ ਵੀ ਪ੍ਰਮਾਤਮਾ ਦੀ ਸ਼ਕਤੀ ਹੈ। ਇਸ ਕਰਕੇ ਪ੍ਰਮਾਤਮਾ ਦੀ ਸ਼ਕਤੀ ਹੋਣ ਕਰਕੇ ਗੁਰੂ ਕਲਗੀਧਰ ਨੇ ਇਸ ਅਗਿਆਨ ਨੂੰ ਵੀ ਮੱਥਾ ਟੇਕਦਿਆਂ ਜਾਪ ਸਾਹਿਬ ਚ ਕਿਹਾ ਨਮੋ ਅੰਧਕਾਰੇ, ਇਸ ਅਗਿਆਨ ਨੂੰ ਅੰਧਕਾਰ ਨੂੰ ਵੀ ਮੱਥਾ ਟੇਕਦਿਆਂ ਨਮਸਕਾਰ ਕਰਦਿਆਂ ਵੀ ਇੰਨੀ ਤਾਕਤ ਹੈ ਇਹਦੇ ਵਿੱਚ, ਚੰਗੇ ਭਲੇ ਬੁੱਧੀਮਾਨ ਬੰਦੇ ਨੂੰ ਵੀ ਭਟਕਾ ਕੇ ਰੱਖ ਦਿੰਦਾ, ਭਰਮਾ ਕੇ ਰੱਖ ਦਿੰਦਾ, ਕਿੰਨੀ ਸ਼ਕਤੀ ਹੈ ਉਸ ਅਗਿਆਨ ਚ। ਇਸ ਕਰਕੇ ਭਾਈ ਗੁਰਦਇਆ ਸਿੰਘ ਨੂੰ ਸਿੰਘ ਪੁੱਛਦੇ ਭਾਈ ਸਾਹਿਬ ਜੀ ਕਿਰਪਾ ਕਰਕੇ ਦੱਸੋ ਕਿ ਅਗਿਆਨ ਦਾ ਸਵਰੂਪ ਕੀ ਹੈ।
ਮਾਇਆ ਬੋਲ ਅਵਿਦਿਆ,
ਮਾਇਆ ਕੀ ਹੈ ਇਹ ਦੂਜਾ ਸਵਾਲ। ਪਹਿਲਾ ਸਵਾਲ ਅਗਿਆਨ ਕੀ ਹੈ, ਅਗਿਆਨ ਦਾ ਸਰੂਪ ਕੀ ਹੈ, ਦੂਜਾ ਮਾਇਆ ਕੀ ਹੈ। ਗੁਰਬਾਣੀ ਵਿਚ ਸਤਿਗੁਰਾਂ ਨੇ ਬਚਨ ਕਹੇ ਨੇ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਹੇ, ਮਾਇਆ ਕਿਸ ਨੂੰ ਕਹਿੰਦੇ ਨੇ, ਮਾਇਆ ਕੀ ਹੈ। ਬਹੁਤ ਸਾਰੇ ਬਚਨ ਗੁਰਬਾਣੀ ਵਿਚ ਮਾਇਆ ਪ੍ਰਥਾਏ ਆਉਂਦੇ ਨੇ, ਕਿਸ ਕਿਸ ਤਰ੍ਹਾਂ ਦੀ ਮਾਇਆ ਹੈ, ਜਿਵੇਂ ਅੱਗੇ ਬਚਨ ਆ ਜਾਂਦੇ ਨੇ ਰਾਜਗੁਣ ਤਮਗੁਣ ਸਤਗੁਣ ਕਈ ਆਏ ਤੇਰੀ ਸਭ ਮਾਇਆ, ਕਿਵੇਂ ਰਜੋਗੁਣ ਤਮੋਗੁਣ ਸਤੋਗੁਣ ਤੋਂ ਮਾਇਆ ਕਿਵੇਂ ਬਣਦੀ ਹੈ, ਮਾਇਆ ਤੋਂ ਇਹ ਤਿੰਨੇ ਗੁਣ ਕਿਵੇਂ ਬਣਦੇ ਨੇ, ਤਿੰਨਾਂ ਗੁਣਾਂ ਵਿੱਚੋਂ ਇਹ ਮਾਇਆ ਕਿਵੇਂ ਪੈਦਾ ਹੁੰਦੀ ਹੈ, ਉਹ ਤਿੰਨ ਗੁਣ ਕਿਵੇਂ ਪੈਦਾ ਹੁੰਦੇ ਨੇ, ਇਹ ਸਾਰੇ ਡੂੰਘੇ ਬੜੇ ਸਵਾਲ ਨੇ। ਅੱਗੇ ਜਵਾਬ ਭਾਈ ਦਇਆ ਸਿੰਘ ਹੁਣਾਂ ਨੇ ਦੇਣੇ ਨੇ। ਪੁੱਛਦੇ ਨੇ ਭਾਈ ਦਇਆ ਸਿੰਘ ਨੂੰ, ਮਹਾਰਾਜ ਜੀ ਮਾਇਆ ਕਿਸ ਨੂੰ ਕਹਿੰਦੇ ਨੇ, ਬਹੁਰ ਅਵਿਦਿਆ, ਅਵਿਦਿਆ ਕਿਸ ਨੂੰ ਕਹਿੰਦੇ ਨੇ। ਅਗਿਆਨ ਤੇ ਅਵਿਦਿਆ ਵੈਸੇ ਤਕਰੀਬਨ ਮਿਲਦੇ ਜੁਲਦੇ ਹੀ ਨੇ, ਮਾਇਆ ਅਵਿਦਿਆ ਤੇ ਅਗਿਆਨ, ਥੋੜਾ ਥੋੜਾ ਇਹਨਾਂ ਵਿੱਚ ਫਰਕ ਹੈ। ਅਗਿਆਨ ਤੇ ਅਵਿਦਿਆ ਤਕਰੀਬਨ ਮਿਲਦੇ ਜੁਲਦੇ ਹੀ ਨੇ, ਪਰ ਅਵਿਦਿਆ ਜਿਹੜੀ ਹੈ ਉਹਦਾ ਥੋੜਾ ਜਿਹਾ ਹੋਰ ਸਰੂਪ ਹੈ, ਅਗਿਆਨ ਦਾ ਹੋਰ ਹੈ। ਇਸ ਕਰਕੇ ਪੁੱਛਦੇ ਨੇ ਕਿ ਅਵਿਦਿਆ ਕਿਸ ਨੂੰ ਕਹਿੰਦੇ ਹਨ।
ਬੰਧਨ ਮੋਕ ਬਖਾਨ,
ਭਾਈ ਸਾਹਿਬ ਜੀ ਬੰਧਨ ਕਿਸ ਨੂੰ ਕਹਿੰਦੇ ਨੇ, ਚੌਥਾ ਸਵਾਲ ਇਹ ਕੀਤਾ ਕਿ ਬੰਧਨ ਕਿਸ ਨੂੰ ਕਹਿੰਦੇ ਨੇ, ਬੰਧਨ ਕੀ ਹੈ। ਅਸੀਂ ਕਹਿ ਤੇ ਦਿੰਦੇ ਹਾਂ ਵੀ ਅਸੀਂ ਬੰਧਨ ਵਿੱਚ ਹਾਂ, ਪਰ ਉਹ ਕਾਹਦਾ ਬੰਧਨ ਹੈ ਸਾਨੂੰ, ਕੋਈ ਸੰਗਲ ਤਾਂ ਨਜ਼ਰ ਨਹੀਂ ਆਉਂਦੇ ਸਰੀਰ ਤੇ, ਦਿਸਦਾ ਕੋਈ ਸੰਗਲ ਪਾਇਆ ਸਰੀਰ ਤੇ, ਜਾਨਵਰ ਦੇ ਪਸ਼ੂਆਂ ਮੱਝ ਬੰਨੀ ਹੁੰਦੀ ਹੈ ਕਿੱਲੇ ਨਾਲ ਗਲ ਚ ਸੰਗਲ ਪਾਇਆ ਹੁੰਦਾ, ਪਤਾ ਲੱਗਦਾ ਵੀ ਗਲ ਚ ਸੰਗਲ ਪਾਇਆ, ਇਹ ਬੰਧਨ ਹੈ ਇਹਦਾ। ਘੋੜਾ ਬੰਨਿਆ ਰੱਸੀ ਦੇ ਨਾਲ, ਪਤਾ ਲੱਗਦਾ ਵੀ ਰੱਸੀ ਦੇ ਨਾਲ ਬੰਨਿਆ ਹੋਇਆ, ਇਹਦਾ ਬੰਧਨ ਹੈ। ਕੈਦੀ ਦੇ ਸਰੀਰ ਤੇ ਬੇੜੀਆਂ ਪਾਈਆਂ ਹੁੰਦੀਆਂ, ਪੈਰਾਂ ਵਿਚ ਵੀ, ਹੱਥਾਂ ਵਿਚ ਵੀ, ਗਲ ਚ ਵੀ, ਤੌਕ, ਪਤਾ ਲੱਗਦਾ ਵੀ ਬੰਧਨ ਪਾਏ ਹੋਏ ਨੇ। ਜੇਲ੍ਹ ਦੇ ਵਿਚ ਹੋਵੇ ਪਤਾ ਲੱਗਦਾ ਵੀ ਬੰਧਨ ਵਿਚ ਹੈ, ਜੇਲ੍ਹ ਦੇ ਅੰਦਰ ਹੈ, ਪਰ ਅਸੀਂ ਤਾਂ ਬਾਹਰ ਤੁਰੇ ਫਿਰਦੇ ਹਾਂ, ਸਾਹਮਣੇ ਸਾਹਮਣੇ ਸਾਡੇ ਸਰੀਰ ਤੇ ਕੋਈ ਸੰਗਲ ਨਜ਼ਰ ਨਹੀਂ ਆਉਂਦਾ, ਕੋਈ ਰੱਸਾ ਨਜ਼ਰ ਨਹੀਂ ਆਉਂਦਾ, ਕੋਈ ਬੇੜੀਆਂ ਨਜ਼ਰ ਨਹੀਂ ਆਉਂਦੀਆਂ, ਫਿਰ ਇਹ ਬੰਧਨ ਸਾਨੂੰ ਪਏ ਕਾਹਦੇ ਹੋਏ ਨੇ, ਕਾਹਦਾ ਬੰਧਨ ਹੈ ਸਾਨੂੰ, ਇਹ ਚੌਥਾ ਸਵਾਲ। ਫਿਰ ਪੰਜਵਾਂ ਸਵਾਲ ਕੀਤਾ ਕਿ ਮੁਕਤੀ ਕੀ ਹੈ, ਮੁਕਤੀ ਕਿਸ ਨੂੰ ਕਹਿੰਦੇ ਨੇ। ਇਹ ਪਹਿਲਾਂ ਸਮਝ ਆ ਜੇ ਬੰਧਨ ਕੀ ਹੈ, ਫਿਰ ਇਹ ਵੀ ਸਮਝ ਆ ਜਾਂਦੀ ਹੈ ਮੁਕਤੀ ਕੀ ਹੈ। ਆਖੋ ਸਤਨਾਮ ਸ੍ਰੀ, ਪਹਿਲਾਂ ਪਤਾ ਲੱਗ ਜੇ ਵੀ ਅਸੀਂ ਬੰਧਨ ਵਿਚ ਹਾਂ, ਤੇ ਜੇ ਕਿਤੇ ਇਹਦਾ ਪਤਾ ਲੱਗ ਜੇ ਫਿਰ ਅਸੀਂ ਮੁਕਤੀ ਵਾਸਤੇ ਵੀ ਅਰਦਾਸ ਕਰਾਂਗੇ, ਪਾਤਸ਼ਾਹ ਮੁਕਤ ਕਰ ਲੈ। ਹੁਣ ਜਿਹੜੇ ਜੇਲ੍ਹ ਚ ਬੈਠੇ ਨੇ ਨਾ ਬੰਦੀ, ਬੰਧਨ ਵਿਚ, ਉਹ ਰੋਜ਼ ਅਰਦਾਸ ਕਰਦੇ ਨੇ ਵੀ ਸਾਨੂੰ ਰੱਬਾ ਇਹ ਬੰਧਨ ਚੋਂ ਬਾਹਰ ਕੱਢ ਲੈ, ਉਹਨਾਂ ਨੂੰ ਬੰਧਨ ਦਾ ਪਤਾ ਲੱਗ ਗਿਆ। ਜਦੋਂ ਸਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਵੀ ਬੰਧਨ ਚ, ਇਹ ਸੰਸਾਰ ਵੀ ਇੱਕ ਜੇਲ੍ਹ ਖਾਨਾ ਹੀ ਹੈ, ਤੇ ਫਿਰ ਅਸੀਂ ਬੇਨਤੀਆਂ ਕਰਾਂਗੇ ਵਾਹਿਗੁਰੂ ਸਾਨੂੰ ਮੁਕਤੀ ਦੇ ਦੇ। ਤੇ ਜਦੋਂ ਮੁਕਤੀ ਆ ਜਾਂਦੀ, ਮੁਕਤੀ ਕੀ ਚੀਜ਼ ਹੈ, ਮੁਕਤੀ ਕਿਸ ਨੂੰ ਕਹਿੰਦੇ ਨੇ। ਭਗਤ ਜੀ ਕਹਿੰਦੇ ਰੱਬਾ ਜੇ ਮੁਕਤ ਕਰਨਾ ਤਾਂ ਹੁਣੇ ਕਰ ਦੇ ਮੈਨੂੰ, ਜਿਉਂਦਿਆਂ ਜੀ, ਜਿਉਂਦਿਆਂ ਜੀ ਮੁਕਤ ਕਰ। ਉਦਾਂ ਕਹਿੰਦੇ ਲੋਕ ਜਦੋਂ ਬੰਦਾ ਮਰਦਾ ਤੇ ਮੁਕਤ ਹੋ ਜਾਂਦਾ, ਕਹਿੰਦੇ ਮਰਨ ਮੁਕਤ ਕਿਨ ਪਾਈ, ਮਰ ਕੇ ਕਿਹਨੂੰ ਮੁਕਤੀ ਮਿਲਣੀ, ਕਿਹਨੇ ਵੇਖਣੀ ਹੈ। ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਜੇ ਮਰੇ ਹੋਏ ਨੂੰ ਬਾਅਦ ਚ ਮੁਕਤੀ ਦਿੱਤੀ, ਕਿਹਨੂੰ ਪਤਾ ਲੱਗਣਾ ਵੀ ਮੁਕਤੀ ਕੀ ਚੀਜ਼ ਹੁੰਦੀ ਹੈ, ਇਹ ਕਿਹੜੀ ਚੀਜ਼ ਹੈ ਜਿਹੜੀ ਕਾਹਦੇ ਨਾਲ ਖਾਈ ਦੀ ਹੈ, ਮੁਕਤੀ ਹੈ ਕੀ ਚੀਜ਼। ਉਹਦਾ ਤਾਂ ਹੀ ਪਤਾ ਲੱਗੇਗਾ ਜੇ ਜਿਉਂਦਿਆਂ ਜੀ ਬਖਸ਼ੋਗੇ। ਭਾਈ ਦਇਆ ਸਿੰਘ ਜੀ, ਕਿਰਪਾ ਕਰਕੇ ਸਾਨੂੰ ਮੁਕਤੀ ਦਾ ਸਰੂਪ ਦੱਸੋ ਕਿ ਮੁਕਤੀ ਕੀ ਹੈ।
ਜੋ ਪਏ ਜਾਗ੍ਰਤ ਸੁਪਨ ਸੁਖੋ ਪਤ ਤੀਨ।
ਫਿਰ ਛੇਵਾਂ ਸਵਾਲ ਹੈ ਕਿ ਜਾਗ੍ਰਤ ਅਵਸਥਾ ਕੀ ਹੈ। 15 ਸਵਾਲ ਲੈਣਾ, 5 ਹੋ ਗਏ ਪਿੱਛੇ, ਹੁਣ 6ਵਾਂ ਸਵਾਲ ਹੈ ਕਿ ਜਾਗ੍ਰਤ ਅਵਸਥਾ ਕੀ ਹੈ। 7ਵਾਂ ਸਵਪਨ ਅਵਸਥਾ ਕੀ ਹੈ। 8ਵਾਂ ਹੈ ਸੁਖੋਪਤੀ ਕੀ ਹੈ। ਜਾਗ੍ਰਤ ਕਿਸ ਨੂੰ ਕਹਿੰਦੇ ਨੇ? ਇਹ 3 ਅਵਸਥਾਵਾਂ ਚ ਆਪਾਂ ਰਹਿੰਦੇ ਹਾਂ ਨਾ, ਇਹ 3 ਚੀਜ਼ਾਂ ਵਿੱਚ ਅਸੀਂ ਰਹਿੰਦੇ ਹਾਂ। 3 ਵਿਆਪੈ ਜਗਤ ਕੋ, ਇਹ 3 ਅਵਸਥਾਵਾਂ ਚ ਅਸੀਂ ਰਹਿੰਦੇ ਹਾਂ। ਜਾਗਦੇ ਹਾਂ, ਲੇਟ ਗਏ, ਸੁਪਨੇ ਵਿੱਚ ਚਲੇ ਗਏ, ਉਹ ਸੁਪਨ ਅਵਸਥਾ ਹੈ। ਜਦੋਂ ਸੁਪਨਾ ਵੀ ਨਾ ਰਹੇ, ਗੂੜੀ ਨੀਂਦ ਚ ਚਲੇ ਜਾਈ, ਉਹਨੂੰ ਸੁਖੋਪਤੀ ਕਹਿੰਦੇ ਨੇ। ਜਦੋਂ ਆਪਾਂ ਕਹਿੰਦੇ ਹਾਂ ਅੱਜ ਪਤਾ ਹੀ ਨਹੀਂ ਲੱਗਾ ਕਿੱਥੇ ਪਏ ਹਾਂ, ਉਹ ਗੂੜੀ ਨੀਂਦ ਹੈ, ਉਹ ਸੁਖੋਪਤੀ ਕਹਿੰਦੇ ਨੇ। ਵੀ ਇਹਦਾ ਖੋਲ ਕੇ ਸਾਨੂੰ ਦੱਸੋ ਵੀ ਜਾਗ੍ਰਤ ਕੀ ਹੈ, ਸੁਪਨ ਕੀ ਹੈ ਤੇ ਸੁਖੋਪਤੀ ਕੀ ਹੈ। ਇਹ 6ਵਾਂ 7ਵਾਂ ਤੇ 8ਵਾਂ ਸਵਾਲ ਹੈ।
ਮੂਰਛਾ ਰੂਪ ਸਮਾਧ ਕਈ ਜੈ।
ਮੂਰਛਾ ਕਿਸ ਨੂੰ ਕਹਿੰਦੇ ਨੇ? ਮੂਰਛਾ ਦਾ ਸਵਰੂਪ, ਮੂਰਛਾ ਦਾ ਮਤਲਬ ਬੇਹੋਸ਼ੀ। ਜਦੋਂ ਬੰਦਾ ਬੇਹੋਸ਼ ਹੋ ਜਾਂਦਾ, ਇਕਦਮ ਬੇਸੁੱਧ ਹੋ ਜਾਂਦਾ, ਉਦੋਂ ਇਹਦੇ ਅੰਦਰ ਕੀ ਸਰੂਪ ਹੁੰਦਾ, ਉਹ ਉਦੋਂ ਇਹਦੇ ਅੰਦਰ ਕਿਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ, ਬੇਹੋਸ਼ੀ ਦੀ ਅਵਸਥਾ ਉਹ ਕੀ ਹੈ? ਸਮਾਧ ਕਹੀਜੈ, ਸਮਾਧੀ ਕੀ ਹੈ? ਉਦਾਂ ਸਾਨੂੰ ਪਤਾ ਹੈ, ਵੇਖੋ ਫਲਾਣੇ ਮਹਾਂਪੁਰਖਾਂ ਦੀ ਸਮਾਧੀ ਲੱਗ ਜਾਂਦੀ ਹੈ, ਆਪਾਂ ਕਹਿ ਦਿੰਦੇ ਵੀ ਅਮਕੇ ਮਹਾਂਪੁਰਖ ਦੀ ਸਮਾਧੀ ਲੱਗ ਜਾਂਦੀ ਹੈ। ਜਦੋਂ ਸਿਮਰਨ ਕਰਦਾ ਤੇ ਉਹਦੀ ਸਮਾਧੀ ਲੱਗ ਜਾਂਦੀ ਹੈ, ਜਦੋਂ ਨਿਤਨੇਮ ਕਰਦਾ ਤਾਂ ਉਹਦੀ ਸਮਾਧੀ ਲੱਗ ਜਾਂਦੀ ਹੈ, ਜਦੋਂ ਕਥਾ ਸੁਣਦਾ ਤਾਂ ਉਹਦੀ ਸਮਾਧੀ ਲੱਗ ਜਾਂਦੀ ਹੈ, ਜਦੋਂ ਕੀਰਤਨ ਕਰਦਾ ਤੇ ਉਹਦੀ ਸਮਾਧੀ ਲੱਗ ਜਾਂਦੀ ਹੈ। ਪਰ ਅਸਲ ਵਿੱਚ ਸਮਾਧੀ ਹੈ ਕੀ, ਇਹ ਤਾਂ ਸਾਨੂੰ ਪਤਾ ਨਹੀਂ ਨਾ। ਇਹ ਤਾਂ ਆਪਾਂ ਕਹਿ ਦਿੱਤਾ ਵੀ ਸਮਾਧੀ ਲੱਗ ਗਈ, ਪਰ ਉਹ ਹੈ ਕੀ, ਕਿਸ ਨੂੰ ਸਮਾਧੀ ਕਹਿੰਦੇ ਨੇ? ਇਹ 10ਵਾਂ ਸਵਾਲ ਕੀਤਾ ਹੈ।
ਤੁਰੀ ਅਵਸਥਾ ਰੂਪ ਪਨੀਜੈ।
11ਵਾਂ ਸਵਾਲ ਕੀਤਾ ਭਾਈ ਦਇਆ ਸਿੰਘ ਜੀ, ਤੁਰਿਆ ਅਵਸਥਾ ਕਿਸ ਨੂੰ ਕਹਿੰਦੇ ਨੇ? ਤੁਰਿਆ ਜਿਹਨੂੰ ਆਪਾਂ ਚੌਥੀ ਅਵਸਥਾ ਕਹਿੰਦੇ ਹਾਂ ਨਾ, ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ। ਤਿੰਨਾਂ ਵਿੱਚ ਤਾਂ ਸਾਰਾ ਸੰਸਾਰ ਹੀ ਤੁਰਿਆ ਫਿਰਦਾ, 3 ਅਵਸਥਾਵਾਂ ਚ, ਜਾਗ੍ਰਤ ਸੁਪਨ ਤੇ ਸੁਖੋਪਤੀ ਵਿਚ, ਪਰ ਇੱਕ ਤੁਰਿਆ ਅਵਸਥਾ ਵੀ ਹੈ ਜਿਹੜੀ ਇਹਨਾਂ 3 ਤੋਂ ਉੱਤੇ ਹੈ। ਭਾਈ ਦਇਆ ਸਿੰਘ ਜੀ, ਕਿਰਪਾ ਕਰਕੇ ਸਾਨੂੰ ਤੁਰਿਆ ਵੀ ਸਮਝਾ ਦਿਓ ਵੀ ਤੁਰਿਆ ਕਿਸ ਨੂੰ ਕਹਿੰਦੇ ਨੇ?
ਇੱਕ ਸਾਖੀ ਅਰ ਜੀਵ ਜਿਉਏ।
ਫਿਰ 12ਵਾਂ ਸਵਾਲ ਕਿ ਸਾਖੀ ਕਿਸ ਨੂੰ ਕਹਿੰਦੇ ਨੇ? ਸਾਖੀ ਹੁੰਦਾ ਨਾ ਇੱਕ ਅੰਦਰ ਬੈਠਾ, ਜਿਹੜਾ ਸਾਡੇ ਅੰਦਰ ਬੈਠਾ ਵੇਖ ਰਿਹਾ, ਜਿਹੜਾ ਕਹਿ ਰਿਹਾ ਮੈਂ ਸਰੀਰ ਨਹੀਂ ਹਾਂ, ਮੇਰਾ ਸਰੀਰ ਹੈ, ਆਹ ਮੇਰੇ ਹੱਥ ਨੇ, ਆਹ ਮੇਰੇ ਪੈਰ ਨੇ, ਉਹ ਅੰਦਰ ਬੈਠਾ ਨਾ ਕੋਈ ਜਿਹੜਾ ਕਹਿ ਰਿਹਾ ਮੇਰਾ ਸਰੀਰ ਹੈ, ਉਹ ਜਿਹੜਾ ਅੰਦਰੋਂ ਕਹਿ ਰਿਹਾ ਮੇਰਾ ਸਰੀਰ। ਆਪਾਂ ਕਦੇ ਤਾਂ ਨਹੀਂ ਕਹਿੰਦੇ ਮੈਂ ਮਕਾਨ ਹਾਂ, ਆਪਾਂ ਕਹਿੰਦੇ ਹਾਂ ਮੇਰਾ ਮਕਾਨ ਹੈ। ਯਾਨੀ ਕਿ ਉਸ ਮਕਾਨ ਦੇ ਅੰਦਰ ਅਸੀਂ ਬੈਠੇ, ਉਸ ਮਕਾਨ ਦੇ ਸਾਖੀ ਹਾਂ। ਇਸ ਤਰ੍ਹਾਂ ਇੱਕ ਅੰਦਰ ਸਾਖੀ ਹੈ, ਉਹ ਕੀ ਚੀਜ਼ ਹੈ, ਉਹਨੂੰ ਸਮਝਾਓ ਭਾਈ ਦਇਆ ਸਿੰਘ ਜੀ ਕਿ ਸਾਖੀ ਕਿਸ ਨੂੰ ਕਹਿੰਦੇ ਨੇ? ਅਰ ਜੀਵ ਜੇ ਹੋਏ। 13ਵਾਂ ਸਵਾਲ ਕੀਤਾ ਕਿ ਜੀਵ ਕਿਸ ਨੂੰ ਕਹਿੰਦੇ ਨੇ? ਜੀਵ ਕੌਣ ਹੈ?
ਜਸ ਇਨ ਰੂਪ ਬਖਾਨੋ ਸੋਏ।
ਜਿਸ ਤਰ੍ਹਾਂ ਦਾ ਇਹਦਾ ਰੂਪ ਹੈ ਸਾਖੀ ਦਾ, ਉਹ ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾਓ। ਜਿਸ ਤਰ੍ਹਾਂ ਦਾ ਜੀਵ ਹੈ, ਉਹ ਵੀ ਸਾਨੂੰ ਕਿਰਪਾ ਕਰਕੇ ਸਮਝਾਓ।
ਕੋਨੋ ਬ੍ਰਹਮ ਨਿਰਣੈ ਕਰ ਲੋ।
14ਵਾਂ ਸਵਾਲ ਕੀਤਾ ਸਿੰਘਾਂ ਨੇ ਭਾਈ ਦਇਆ ਸਿੰਘ ਨੂੰ ਕਿ ਹੇ ਭਾਈ ਸਾਹਿਬ, ਭਾਈ ਦਇਆ ਸਿੰਘ ਜੀ, ਸਾਨੂੰ ਬ੍ਰਹਮ ਬਾਰੇ ਵੀ ਦੱਸੋ ਕਿ ਬ੍ਰਹਮ ਕੀ ਹੈ। ਇਹ ਚੌਦਵਾਂ ਸਵਾਲ ਹੈ, ਬ੍ਰਹਮ ਕੀ ਹੈ। ਹੁਣ ਜਿਹਦੇ ਬਾਰੇ ਗਿਆਨ ਹੋਵੇਗਾ ਉਹ ਅਵਸਥਾ ਸਾਡੇ ਤੱਕ ਆਵੇਗੀ ਤੇ ਅਸੀਂ ਉਹਨੂੰ ਪ੍ਰਾਪਤ ਕਰ ਲਵਾਂਗੇ। ਸਾਨੂੰ ਪਤਾ ਹੋਵੇ ਵੀ ਹੀਰਾ ਇੱਦਾਂ ਦਾ ਹੁੰਦਾ, ਸਾਨੂੰ ਪਤਾ ਹੋਵੇ, ਜੇ ਸਾਨੂੰ ਪਰਖ ਹੋਵੇ ਕਿ ਹੀਰਾ ਇੱਦਾਂ ਦਾ ਹੁੰਦਾ, ਉਹਦਾ ਗਿਆਨ ਹੋਵੇ, ਅਚਾਨਕ ਸਾਨੂੰ ਕਿਤੇ ਮਿਲ ਜਾਏ ਰਸਤੇ ਚ ਪਿਆ, ਚੁੱਕ ਕੇ ਜੇਬ ਚ ਪਾ ਲਵਾਂਗੇ ਹੀਰਾ। ਜੇ ਪਤਾ ਹੀ ਨਾ ਹੋਵੇ ਵੀ ਹੀਰਾ, ਫਿਰ ਪੱਥਰ ਸਮਝ ਕੇ ਲੰਘ ਜਾਂਗੇ ਕੋਲੋਂ, ਭਾਵੇਂ ਹੀਰਾ ਵੀ ਹੋਵੇ। ਇਸ ਕਰਕੇ ਗਿਆਨ ਤਾਂ ਹੋਣਾ ਚਾਹੀਦਾ ਨਾ, ਜੇ ਪਤਾ ਹੋਵੇਗਾ ਵੀ ਬ੍ਰਹਮ ਕੀ ਹੈ, ਤੇ ਜਦੋਂ ਬ੍ਰਹਮ ਦੇ ਸਰੂਪ ਨੂੰ ਵੇਖਾਂਗੇ ਸਾਧਨਾ ਕਰਦਿਆਂ, ਅੰਤਰਾਤਮੇ ਸਿਮਰਨ ਕਰਦਿਆਂ, ਤੇ ਫਿਰ ਉਸ ਬ੍ਰਹਮ ਵਿੱਚ ਚੁੱਭੀ ਵੀ ਲਾ ਲਵਾਂਗੇ, ਉਹਦੇ ਚ ਭੇਦ ਵੀ ਹੋ ਜਾਵਾਂਗੇ। ਇਸ ਕਰਕੇ ਗਿਆਨ ਹੋਣਾ ਚਾਹੀਦਾ। ਤਾਂ ਹੀ ਸਿੰਘ ਪੁੱਛ ਰਹੇ ਨੇ, ਭਾਈ ਦਇਆ ਸਿੰਘ ਜੀ ਕਿਰਪਾ ਕਰਕੇ ਸਾਨੂੰ ਬ੍ਰਹਮ ਕੀ ਹੈ ਉਹ ਦੱਸੋ, ਬ੍ਰਹਮ ਦਾ ਸਵਰੂਪ ਕੀ ਹੈ ਉਹਦੇ ਬਾਰੇ ਸਾਨੂੰ ਦੱਸੋ।
ਪੰਜ ਕੋਸ਼ ਕੋ ਰੂਪ ਸੋ ਕਹੋ।
ਆ ਜਿਹੜੇ ਪੰਜ ਕੋਸ਼ ਕਹੇ ਜਾਂਦੇ ਨੇ, ਕੋਸ਼ ਨਾਮ ਤਲਵਾਰ ਕੇ ਮਿਆਨ ਕਾ ਹੈ, ਏਦਾਂ ਵਿਦਵਾਨ ਲਿਖਦੇ ਵੀ ਜਿਹੜਾ ਕਿਰਪਾਨ ਦਾ ਮਿਆਨ ਹੁੰਦਾ ਨਾ ਉਹਨੂੰ ਵੀ ਕੋਸ਼ ਕਹਿੰਦੇ ਨੇ। ਬਾਹਰ ਜਿਹੜਾ ਇੱਕ ਪੜਦਾ ਹੁੰਦਾ ਉਹਦੇ ਵਿੱਚ ਕਿਰਪਾਨ ਪਾਈ ਹੁੰਦੀ, ਬਾਹਰ ਮਿਆਨ ਹੁੰਦਾ। ਭਾਈ ਸਾਹਿਬ ਜੀ ਪੰਜ ਕੋਸ਼ ਕਿਹੜੇ ਹਨ? ਗੁਰੂ ਗ੍ਰੰਥ ਸਾਹਿਬ ਚ ਇਹਨਾਂ ਦਾ ਜ਼ਿਕਰ ਆਉਂਦਾ ਹੈ, ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਹੁਣ ਜੇ ਉਦਾਂ ਕਿਸੇ ਨੂੰ ਅਰਥ ਕਰੋ, ਉਹਨੇ ਪਤਾ ਕੀ ਕਰਨਾ, ਉਹਨੇ ਕਹਿਣਾ ਵੀ ਇੱਕ ਕੋਹ, ਜਿਵੇਂ ਅੱਜ ਕੱਲ ਕਿਲੋਮੀਟਰ ਹੁੰਦੇ ਨੇ, ਪਹਿਲਾਂ ਕੋਹ ਹੁੰਦੇ ਸੀ, ਉਹਨੇ ਅਰਥ ਕਰਨਾ ਵੀ ਇੱਕ ਕੋਹ ਤੈਅ ਕੀਤਾ ਤੇ ਚਾਰ ਕੋਹ ਅੱਗੇ ਹੋਰ ਆ ਗਏ। ਹੁਣ ਜੇ ਪਤਾ ਹੋਵੇਗਾ, ਇਹ ਕਥਾ ਸੁਣੀ ਹੋਵੇਗੀ, ਫਿਰ ਉਹ ਅਰਥ ਕਰ ਲਏਗਾ। ਗੁਰੂ ਗ੍ਰੰਥ ਸਾਹਿਬ ਨੇ ਟੂਕ ਮਾਤਰ ਉਦਾਹਰਣ ਹੈ, ਉਹ ਸਾਰੀ ਪੰਗਤੀ ਸਮਝਣੀ ਹੋਵੇ ਤੇ ਕਥਾ ਸੁਣਨੀ ਜ਼ਰੂਰੀ ਹੈ, ਫਿਰ ਸਮਝ ਆਏਗੀ ਕਿ ਇਹ ਕੋਹ ਦਾ ਮਤਲਬ, ਕੋਸ ਦਾ ਮਤਲਬ ਕੋਹ ਨਹੀਂ ਹੈ, ਇਹ ਕੋਸ ਦਾ ਮਤਲਬ ਹੈ ਪੰਜ ਕੋਸ਼ ਸਾਡੇ ਸਰੀਰ ਦੇ ਪੰਜ ਪੜਦੇ। ਬਾਹਰਲਾ ਪੜਦਾ ਇਹ ਅੰਨ ਦਾ, ਅੰਨ ਮੈਂ ਕੋਸ਼, ਅੱਗੇ ਪੂਰੀ ਗੱਲ ਖੁੱਲ ਜਾਣੀ, ਮੈਂ ਮੋਟੀ ਜੀ ਗੱਲ ਦੱਸ ਦਿਆਂ। ਬਾਹਰਲਾ ਸਰੀਰ ਹੈ ਜਿਹੜਾ, ਇਹ ਅੰਨ ਮੈਂ ਕੋਸ਼ ਹੈ, ਇਹਦੇ ਅੰਦਰ ਦੂਜਾ ਪੜਦਾ ਹੈ, ਉਹਨੂੰ ਕਹਿੰਦੇ ਨੇ ਪ੍ਰਾਣ ਮੈਂ ਕੋਸ਼। ਉਹਦੇ ਅੰਦਰ ਇੱਕ ਤੀਜਾ ਪੜਦਾ ਹੋਰ ਹੈ, ਉਹਨੂੰ ਕਹਿੰਦੇ ਨੇ ਮਨੋ ਮੈਂ ਕੋਸ਼। ਮਨੋਮਿਆ ਕੋਸ਼ ਦੇ ਅੰਦਰ ਇੱਕ ਹੋਰ ਚੌਥਾ ਪੜਦਾ ਹੈ, ਉਹਨੂੰ ਕਹਿੰਦੇ ਨੇ ਖਾਲਸਾ ਜੀ ਵਿਗਿਆਨਮਿਆ ਕੋਸ਼। ਤੇ ਚੌਥੇ ਪੜਦੇ ਤੋਂ ਅੱਗੇ ਇੱਕ ਹੋਰ ਕੋਸ਼ ਹੈ, ਹੋਰ ਪੜਦਾ, ਉਹਨੂੰ ਕਹਿੰਦੇ ਨੇ ਆਨੰਦਮਿਆ ਕੋਸ਼। ਉਹਨਾਂ ਪੰਜਾਂ ਪੜਦਿਆਂ ਨੂੰ ਚੀਰ ਕੇ ਜਦੋਂ ਤੁਸੀਂ ਅੰਦਰ ਜਾਓਗੇ, ਉੱਥੇ ਕੀਮਤੀ ਹੀਰਾ ਪਿਆ, ਉਹਨੂੰ ਕਹਿੰਦੇ ਨੇ ਆਤਮਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਉਹਨਾਂ ਪੰਜਾਂ ਕੋਸ਼ਾਂ ਤੋਂ ਅੰਦਰ ਜਾਓਗੇ ਨਾ, ਪਹਿਲਾਂ ਸਰੀਰ ਨੂੰ ਸਾਧੋ, ਫਿਰ ਪ੍ਰਾਣਾਂ ਨੂੰ, ਫਿਰ ਮਨ ਨੂੰ, ਫਿਰ ਆਪਣੀ ਬੁੱਧੀ ਨੂੰ, ਫਿਰ ਉਸ ਆਨੰਦਮਿਆ ਕੋਸ਼ ਨੂੰ ਵੀ, ਉਹਨੂੰ ਜਦੋਂ ਲੰਘ ਕੇ ਅੰਦਰ ਜਾਓਗੇ ਨਾ, ਉੱਥੇ ਅੰਦਰ ਕਿਰਪਾਨ, ਪੰਜ ਕਿਰਪਾਨਾਂ ਦੇ ਬਾਹਰ ਪੰਜ ਮਿਆਨ ਨੇ, ਵਿੱਚ ਕਿਰਪਾਨ ਪਾਈ ਹੋਈ ਹੈ, ਉੱਤੇ ਪੰਜ ਮਿਆਨ ਚੜੇ ਹੋਏ ਨੇ, ਇਹ ਪੰਜ ਪੜਦੇ ਨੇ ਸਾਡੇ ਸਰੀਰ ਦੇ ਪੰਜ ਕੋਸ਼, ਤੇ ਇਹਦੇ ਅੰਦਰ ਗੁਰੂ ਖਾਲਸਾ ਜੀ ਆਤਮ ਰਾਮ ਪ੍ਰਕਾਸ਼ ਰਿਹਾ, ਆਤਮਕ ਆਨੰਦ ਦੀ ਅਵਸਥਾ ਪ੍ਰਕਾਸ਼। ਇਹ ਜਿਹੜਾ ਆਨੰਦ ਵੀ ਹੈ ਨਾ ਸਾਨੂੰ ਆਉਂਦਾ, ਕਥਾ ਸੁਣਦਿਆਂ ਆਨੰਦ ਆਉਂਦਾ, ਕੀਰਤਨ ਸੁਣਦਿਆਂ ਆਨੰਦ ਆਉਂਦਾ, ਉਦੋਂ ਅਸੀਂ ਆਤਮਾ ਤੱਕ ਨਹੀਂ ਪਹੁੰਚਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਆਪਣੇ ਵਿਦਿਆ ਗੁਰੂ ਉਦਾਸੀਨ ਮਹਾਂਪੁਰਖਾਂ ਕੋਲ ਬੈਠਾ ਸੀ, ਉਹਨਾਂ ਕੋਲੋਂ ਹੀ ਇਹ ਸਾਰੀ ਵੇਦਾਂਤ ਦੀ ਕਥਾ ਪੜ੍ਹੀ ਸੀ, ਤੇ ਉਹਨਾਂ ਨੇ ਬੜੇ ਸੁੰਦਰ ਬਚਨ ਦੱਸੇ। ਉਹ ਕਹਿੰਦੇ ਭਾਈ, ਜਦੋਂ ਸਾਨੂੰ ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਬਾਣੀ ਪੜ੍ਹਦਿਆਂ ਸੁਣਦਿਆਂ ਆਨੰਦ ਆਉਂਦਾ ਨਾ, ਉਦੋਂ ਅਸੀਂ ਆਨੰਦਮੈ ਕੋਸ਼ ਦੇ ਕੋਲ ਚਲੇ ਜਾਂਦੇ ਹਾਂ। ਸਾਡਾ ਜਿਹੜਾ ਉਹ ਪੰਜਵਾਂ ਕੋਸ਼ ਹੈ ਨਾ, ਉਹਦੇ ਕੋਲ ਚਲੇ ਜਾਂਦੇ ਹਾਂ, ਉਹਦੇ ਕੋਲ ਜਾ ਕੇ ਸਾਨੂੰ ਆਨੰਦ ਆਉਂਦਾ ਹੈ, ਪਰ ਉਹ ਸਦਾ ਨਹੀਂ ਨਾ ਰਹਿੰਦਾ। ਜਿੰਨਾ ਚਿਰ ਪਾਠ ਕੀਤਾ ਉਨਾ ਚਿਰ ਆ ਗਿਆ, ਬਾਅਦ ਚ ਫਿਰ ਚਲਾ ਗਿਆ, ਉਹ ਸਦਾ ਨਹੀਂ ਰਹਿੰਦਾ। ਉਹ ਕੋਸ਼ ਨੂੰ ਲੰਘ ਕੇ ਜਦੋਂ ਤੁਸੀਂ ਆਤਮਾ ਤੱਕ ਪਹੁੰਚੋਗੇ, ਉਹ ਪਰਮ ਆਨੰਦ ਹੈ, ਉਹ ਇੱਕ ਵਾਰੀ ਆ ਜਾਵੇ ਤੇ ਫਿਰ ਤੱਤੀ ਤਵੀ ਤੇ ਬੈਠਿਆਂ ਵੀ ਅੰਦਰੋਂ ਨਹੀਂ ਜਾਂਦਾ। ਦੇਗ ਦੇ ਪਾਣੀ ਵਿੱਚ ਉਬਲ ਕੇ ਵੀ ਉਹ ਆਨੰਦ ਖਤਮ ਨਹੀਂ ਹੁੰਦਾ, ਬੰਦ ਬੰਦ ਕਟਵਾ ਕੇ ਵੀ ਉਹ ਆਨੰਦ ਖਤਮ ਨਹੀਂ ਹੁੰਦਾ। ਉਹ ਪਰਮ ਆਨੰਦ ਹੈ, ਉਹ ਆਨੰਦਮੈ ਕੋਸ਼ ਤੋਂ ਵੀ ਅੰਦਰ ਹੈ, ਉਹ ਆਤਮ ਆਨੰਦ ਹੈ। ਭਾਈ ਸਾਹਿਬ ਭਾਈ ਦਇਆ ਸਿੰਘ ਨੂੰ ਪੁੱਛ ਰਹੇ ਨੇ, ਸਿੰਘ ਭਾਈ ਸਾਹਿਬ ਇਹ ਜਿਹੜੇ ਪੰਜ ਕੋਸ਼ ਨੇ ਇਹਨਾਂ ਬਾਰੇ ਵੀ ਸਾਨੂੰ ਸਮਝਾਓ ਕਿ ਕਿਵੇਂ ਕਿਵੇਂ ਬਣਦੇ ਨੇ। ਵੈਸੇ ਇਹਦੀ ਡਿਟੇਲ ਬੜੀ ਲੰਮੀ ਹੈ, ਵੇਦਾਂਤ ਦੇ ਕੁਝ ਗ੍ਰੰਥ ਨੇ, ਵਿਚਾਰ ਸਾਗਰ ਹੈ, ਅਧਿਆਤਮ ਪ੍ਰਕਾਸ਼ ਹੈ, ਵਿਚਾਰ ਚੰਦਰੋਦਿਆ ਹੈ ਤੇ ਮੋਕਸ਼ ਪੰਥ ਆਦਿਕ, ਇੱਦਾਂ ਦੇ ਕੁਝ ਗ੍ਰੰਥ ਨੇ। ਜਦੋਂ ਉਹਨਾਂ ਨੂੰ ਪੜ੍ਹੀਦਾ ਤੇ ਹੋਰ ਬੜੀ ਡੂੰਘੀ ਡਿਟੇਲ ਚਲੀ ਜਾਂਦੀ ਹੈ ਵੀ ਅੰਨਮਿਆ ਕੋਸ਼ ਕਿਵੇਂ ਬਣਿਆ, ਪ੍ਰਾਣਮਿਆ ਕਿਵੇਂ ਬਣਿਆ, ਇਹ ਫਿਰ ਅੱਗੇ ਜਿਹੜੇ ਹੋਰ ਕੋਸ਼ ਬਣਦੇ ਨੇ ਆਨੰਦਮਿਆ ਕੋਸ਼, ਮਨੋਮਿਆ ਕੋਸ਼, ਇਹ ਕਿਵੇਂ ਬਣਦੇ ਨੇ। ਤੇ ਇੱਥੇ ਭਾਈ ਸਾਹਿਬ ਜੀ ਨੇ ਵੀ ਕਾਫੀ ਖੋਲ ਕੇ ਸਮਝਾਇਆ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦਾ ਇਹ ਬੜਾ ਪਰਉਪਕਾਰ ਹੈ ਸਾਡੇ ਤੇ ਕਿ ਜਿਨ੍ਹਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਜਿਹੜੇ ਗੁੱਝੇ ਭੇਦ ਨੇ ਉਹਨਾਂ ਦੀ ਵਿਆਖਿਆ ਕਰਕੇ ਸਮਝਾਈ ਹੈ। ਇਹ ਕਾਇਦਾ ਹੈ, ਇਹ ਕਾਇਦਾ ਵੀ ਸਾਨੂੰ ਔਖਾ ਲੱਗਦਾ। ਕਿਉਂ ਔਖਾ ਲੱਗ ਰਿਹਾ ਹੈ? ਇੱਕ ਬੱਚੇ ਨੂੰ ਊੜਾ ਜਿਹੜਾ ਪੜ੍ਹਾਈਏ ਨਾ, ਉਹਨੂੰ ਉਹ ਵੀ ਔਖਾ ਲੱਗਦਾ ਹੈ ਕਿਉਂਕਿ ਹਾਲੇ ਸ਼ੁਰੂਆਤ ਹੋਈ ਹੈ। ਇਸ ਕਰਕੇ ਸਾਨੂੰ ਵੀ ਔਖਾ ਲੱਗ ਰਿਹਾ, ਹਾਲਾਂਕਿ ਕਾਇਦਾ ਹੈ ਥਿਊਰੀ ਊੜੇ ਅੜੇ ਦੀ। ਹਰੇ ਟੋਪ ਦੀ ਪੜ੍ਹਾਈ ਜਦੋਂ ਹੋਰ ਅੱਗੇ ਤੱਕ ਜਾਂਦੀ ਹੈ ਨਾ, ਬਿਰਤੀ ਪ੍ਰਭਾਕਰ ਤੇ ਹੋਰ ਅੱਗੇ ਖੰਡਨ ਖੰਡ ਅਖਾਧਿਆ ਤੱਕ ਜਿਹੜੇ ਗ੍ਰੰਥ ਜਾਂਦੇ ਨੇ, ਬੜੇ ਡੂੰਘੇ ਚਲੇ ਜਾਂਦੇ। ਉਹ ਸਾਰੇ ਕਾਇਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਾਸਤੇ। ਉਹ ਕਾਇਦੇ ਪੜ੍ਹੇ ਹੋਣਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਗਤੀਆਂ ਪੜ੍ਹਾਂਗੇ ਤੇ ਉਹਦਾ ਸਾਨੂੰ ਰਹੱਸ ਜਿਹੜਾ ਉਹ ਸਮਝ ਆਵੇਗਾ, ਉਹਦੀ ਸੋਝੀ ਆਵੇਗੀ। ਇਹ 15 ਸਵਾਲ ਕੀਤੇ ਨੇ। ਪਹਿਲਾ ਸਵਾਲ ਪਿੱਛੇ ਦੱਸਿਆ ਗਿਆਨ ਕੀ ਹੈ, ਦੂਜਾ ਮਾਇਆ ਕੀ ਹੈ, ਤੀਜਾ ਅਵਿਦਿਆ ਕੀ ਹੈ, ਚੌਥਾ ਬੰਧਨ ਕੀ ਹੈ, ਪੰਜਵਾਂ ਮੁਕਤੀ ਕੀ ਹੈ, ਔਰ ਛੇਵਾਂ ਜਾਗਰਤ ਕਿਸ ਨੂੰ ਕਹਿੰਦੇ ਨੇ, ਸੱਤਵਾਂ ਸੁਪਨ ਅਵਸਥਾ ਕਿਸ ਨੂੰ ਕਹਿੰਦੇ ਨੇ, ਅੱਠਵੀਂ ਸਖੋਪਤੀ ਅਵਸਥਾ ਕਿਸ ਨੂੰ ਕਹਿੰਦੇ ਨੇ, ਫਿਰ ਮੂਰਛਾ ਕਿਸ ਨੂੰ ਕਹਿੰਦੇ ਨੇ, ਨੌਵਾਂ ਸਵਾਲ ਸਮਾਧੀ ਕਿਸ ਨੂੰ ਕਹਿੰਦੇ ਨੇ, ਦਸਵਾਂ ਸਵਾਲ ਹੈ ਤੁਰਿਆ ਅਵਸਥਾ ਕੀ ਹੈ, ਇਹ ਗਿਆਰਵਾਂ ਹੈ, ਬਾਰਵਾਂ ਸਵਾਲ ਇੱਕ ਸਾਕਸ਼ੀ ਸਰੂਪ ਕਿਸ ਨੂੰ ਕਹਿੰਦੇ ਨੇ, ਤੇਰਵਾਂ ਜੀਵ ਕਿਸ ਨੂੰ ਕਹਿੰਦੇ ਨੇ, ਤੇ ਫਿਰ ਬ੍ਰਹਮ ਕਿਸ ਨੂੰ ਕਹਿੰਦੇ ਨੇ ਚੌਦਵਾਂ ਸਵਾਲ, ਤੇ ਪੰਜ ਕੋਸ਼ ਕਿਸ ਨੂੰ ਕਹਿੰਦੇ ਨੇ, ਇਹ ਪੰਦਰਵਾਂ ਸਵਾਲ। ਇਹ 15 ਸਵਾਲ ਕੀਤੇ ਹਨ।
15 ਪ੍ਰਸ਼ਨ ਸੁਣੇ ਸਭ ਕਾਨ, ਦਇਆ ਸਿੰਘ ਜੀ ਕਰਤ ਬਤਾਓ।
ਖਾਲਸਾ ਜੀ, ਉਹਨਾਂ ਸਿੰਘਾਂ ਦਾ ਵੀ ਅਨੁਭਵ ਕਿੰਨਾ ਡੂੰਘਾ ਹੋਵੇਗਾ ਜਿਨ੍ਹਾਂ ਨੇ ਸਵਾਲ ਹੀ ਇੰਨੇ ਡੂੰਘੇ ਕੀਤੇ ਨੇ। ਸਾਡੇ ਅੰਦਰ ਤਾਂ ਕਦੇ ਸਵਾਲ ਸੋਚ ਵੀ ਨਹੀਂ ਸਕਦੇ ਵੀ ਆ ਵੀ ਨਹੀਂ ਸਕਦੇ। ਉਹ ਮਹਾਂਪੁਰਖ, ਉਹ ਸਿੰਘ ਜਿਹੜੇ ਪੁੱਛ ਰਹੇ ਨੇ, ਭਾਈ ਦਇਆ ਸਿੰਘ ਜੀ ਨੂੰ ਇਹ 15 ਪ੍ਰਸ਼ਨ ਕੀਤੇ ਭਾਈ ਸਾਹਿਬ ਨੇ ਆਪਣੇ ਕੰਨੀ ਸੁਣੇ, ਔਰ ਜਦੋਂ ਇਹਨਾਂ 15 ਸਵਾਲਾਂ ਨੂੰ ਆਪਣੇ ਕੰਨੀ ਸੁਣਿਆ ਤੇ ਫਿਰ ਇਹਦਾ ਜਵਾਬ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇਣ ਲੱਗੇ।
ਜਿਸ ਪਰ ਗੁਰੂ ਪ੍ਰਸੰਨਤਾ ਧਰੈ, ਸੁਣ ਕੇ ਦਿਲ ਨਿਚਾ ਤੂੰ ਕਰੈ।
ਦਇਆ ਸਿੰਘ ਜੀ ਇਹ ਕਥਾ ਸੁਣਾਉਣ ਤੋਂ ਪਹਿਲਾਂ ਗੁਰੂ ਕਰਨਾ ਦੀ ਗੱਲ ਜ਼ਰੂਰ ਕਰਦੇ, ਕਿਉਂਕਿ ਇਹ ਕਥਾ, ਇਹ ਜਿਹੜੇ ਪ੍ਰਸ਼ਨਾਂ ਦਾ ਜਵਾਬ ਦਿੰਦੇ ਆ, ਕਿਤੇ ਅੰਦਰ ਹੋਮੈ ਨਾ ਆ ਜਾਵੇ ਵੀ ਮੈਂ ਜਵਾਬ ਦੇ ਦਿੱਤੇ ਨੇ ਵੀ ਇੰਨੇ ਡੂੰਘੇ ਸਵਾਲ ਤੇ ਮੈਂ ਉਹਦਾ ਜਵਾਬ ਜਾਣਦਾ। ਆਮ ਕਰਕੇ ਹੋਮੈ ਆ ਜਾਂਦੀ ਹੈ ਨਾ, ਕੋਈ ਸਾਨੂੰ ਸਵਾਲ ਕਰੇ ਉਹਦਾ ਜਵਾਬ ਸਾਨੂੰ ਆਉਂਦਾ ਹੋਵੇ ਪਰ ਝੱਟ ਬੋਲ ਪਏ ਨੇ, ਸਾਨੂੰ ਹੋਮੈ ਆ ਜਾਂਦੀ, ਵੇਖਿਆ ਜੀ ਮੈਨੂੰ ਪਤਾ ਸੀ ਇਹਦਾ ਜਵਾਬ। ਭਾਈ ਦਇਆ ਸਿੰਘ ਅੰਦਰ ਇੱਦਾਂ ਦੀ ਹੋਮੈ ਨਹੀਂ, ਆਖੋ ਸਤਨਾਮ ਸਰ। ਉਹ ਕਹਿੰਦੇ ਭਾਈ ਸਿੰਘੋ, ਤੁਹਾਡੇ ਜਿਹੜੇ 15 ਪ੍ਰਸ਼ਨ ਨੇ ਨਾ, ਇਹਨਾਂ 15 ਪ੍ਰਸ਼ਨਾਂ ਦਾ ਜਵਾਬ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਨਾਲ ਦਿਆਂਗਾ, ਮੈਨੂੰ ਨਹੀਂ ਪਤਾ। ਉਹ ਮੇਰੇ ਸਿਰ ਤੇ ਹੱਥ ਰੱਖਣਗੇ, ਉਹਨਾਂ ਦੇ ਹੱਥ ਧਰਨ ਦੇ ਨਾਲ ਮੈਂ ਇਹਦਾ ਜਵਾਬ ਦਿਆਂਗਾ। ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਅਪਾਰ। ਜਦੋਂ ਉਹ ਆਪਣੀ ਸਮਰੱਥਤਾ ਦੇ ਨਾਲ ਸਿਰ ਤੇ ਹੱਥ ਰੱਖ ਦੇਣ, ਜਿਸ ਪਰ ਗੁਰ ਪ੍ਰਸੰਨਤਾ ਧਰੈ, ਜਿਸ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਪ੍ਰਸੰਨਤਾ ਕਰਦੇ ਹਨ।
ਸੁਣ ਕੇ ਦਿਲ ਨਿਸ਼ਚਾ ਤੂੰ ਕਰੈ,
ਉਹੀ ਸੁਣ ਕੇ ਇਹਨਾਂ ਜਵਾਬਾਂ ਨੂੰ ਆਪਣੇ ਮਨ ਚ ਨਿਸ਼ਚਾ ਕਰੇਗਾ। ਮੈਂ ਜਵਾਬ ਦਿਆਂਗਾ ਗੁਰੂ ਸਾਹਿਬ ਦੀ ਕਿਰਪਾ ਨਾਲ, ਪਰ ਤੁਹਾਡੇ ਤੇ ਵੀ ਜੇ ਗੁਰੂ ਦੀ ਕਿਰਪਾ ਹੋਵੇਗੀ ਨਾ, ਤਾਂ ਤੁਹਾਡੇ ਮਨ ਚ ਇਸ ਦਾ ਨਿਸ਼ਚਾ ਹੋਵੇਗਾ, ਤਾਂ ਤੁਸੀਂ ਇਸ ਗੱਲ ਦਾ ਭਰੋਸਾ ਆਪਣੇ ਮਨ ਵਿਚ ਕਰੋਗੇ।
ਸੁਣੀਏ ਸਭ ਕੋ ਰੂਪ ਬਖਨ ਗੁਰ ਕਰਨਾ ਤੇ ਮੈਂ ਜਿਮ ਜਾਨੋ।
ਭਾਈ ਸਿੰਘੋ ਤੁਸੀਂ ਸੁਣੋ ਸਾਰੇ, ਇਹ ਜਿਹੜੇ 15 ਤੁਸੀਂ ਪੁੱਛੇ ਨੇ ਸਵਾਲ, ਮੈਂ ਇਹਨਾਂ ਸਾਰਿਆਂ ਦਾ ਸਰੂਪ ਦੱਸਦਾ। ਅਗਿਆਨ ਕੀ ਹੈ, ਮਾਇਆ ਕੀ ਹੈ, ਅਵਿਦਿਆ ਦਾ ਸਰੂਪ ਕੀ ਹੈ, ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਇਹਨਾਂ ਸਾਰਿਆਂ ਦਾ ਰੂਪ ਤੁਹਾਨੂੰ ਵਖਿਆਨ ਕਰਕੇ ਸਮਝਾ ਕੇ ਦੱਸਦਾ ਹਾਂ।
ਜਿਸ ਜਾਣੇ ਹਰ ਨਿਰਣੈ ਕਰੇ ਜਗ ਸਾਗਰ ਤੇ ਸੋ ਨਰ ਤਰੇ।
ਜਿਸ ਨੂੰ ਜਾਣ ਕੇ ਜੇ ਇਹਨਾਂ ਜਵਾਬਾਂ ਨੂੰ ਸਮਝ ਲਈਏ, 15 ਸਰੂਪਾਂ ਨੂੰ ਸਮਝ ਲਈਏ, 15 ਚੀਜ਼ਾਂ ਨੂੰ, ਤੇ ਜਿਹੜਾ ਸਮਝ ਲੈਂਦਾ ਔਰ ਇਹਦੇ ਤੇ ਨਿਰਣਾ ਕਰ ਲੈਂਦਾ, ਨਿਸ਼ਚਾ ਕਰ ਲੈਂਦਾ, ਕਹਿੰਦੇ ਉਹ ਇਸ ਜਗਤ ਦੇ ਸਾਗਰ ਤੋਂ ਭਾਵ ਸਾਗਰ ਤੋਂ ਪਾਰ ਤਰ ਜਾਂਦਾ। ਹੁਣ ਇੱਥੋਂ ਅੱਗੇ ਪਹਿਲੇ ਸਵਾਲ ਦਾ ਜਵਾਬ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਰਹੇ ਨੇ।